ਵਾਹਿਗੁਰੂ 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 ਵਾਹੇ ਜੀਓ। ਗੁਰਮੁਖ ਪੰਥ ਸੁਹੇਲੜਾ, ਮਨਮੁਖ ਬਾਰੈ ਵਾਟ ਫਿਰਿੰਦੇ। ਗੁਰਮੁਖ ਪਾਰ ਲੰਘਾਏਂਦਾ, ਮਨਮੁਖ ਭਵਜਲ ਵਿੱਚ ਡੁਬੰਦੇ। ਗੁਰਮੁਖ ਜੀਵਨ ਮੁਕਤ ਕਰ, ਮਨਮੁਖ ਫਿਰ ਫਿਰ ਜਨਮ ਮਰੰਦੇ। ਗੁਰਮੁਖ ਸੁਖ ਫਲ ਪਾਏਂਦੇ, ਮਨਮੁਖ ਦੁੱਖ ਫਲ ਦੁੱਖ ਲਹੰਦੇ। ਗੁਰਮੁਖ ਦਰਗਹਿ ਸੁਰਖਰੂ, ਮਨਮੁਖ ਜੰਪੁਰ ਦੰਡ ਸਹੰਦੇ। ਗੁਰਮੁਖ ਆਪ ਗਵਾਇਆ, ਮਨਮੁਖ ਹੋ ਮੈਂ ਅਗਨ ਜਲੰਦੇ। ਬੰਦੀ ਅੰਦਰ ਵਿਰਲੇ ਬੰਦੇ, ਬੰਦੀ ਅੰਦਰ ਵਿਰਲੇ ਬੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰਮਤ ਵਿਸ਼ੇ 'ਤੇ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਨਦਰ ਪ੍ਰਾਪਤ ਕਰਨ ਲਈ ਪਵਿੱਤਰ ਬਾਣੀ ਦੇ ਵੀ ਅੰਮ੍ਰਿਤ ਬਚਨ ਹਨ। 184 ਜੋਨ ਉਪਾਈ ਮਾਨਸ ਕੋ ਪ੍ਰਭਦੀ ਵਡਿਆਈ। ਭਗਤ ਕਬੀਰ ਜੀ ਵੀ ਚੇਤਾਵਨੀ ਦਿੰਦੇ ਹੋਏ ਇਉਂ ਬੋਲਦੇ ਹਨ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਜੋ ਮਨ ਫਲ ਪਾ ਕੇ ਕੋਈ ਗ੍ਰਹਿ ਬੋਹਰ ਨਾ ਲਾਗਹਿੰਦਾ। ਜਿਵੇਂ ਬ੍ਰਿਕਸ਼ ਦਾ ਫਲ ਟਾਹਣੇ ਨਾਲ ਟੁੱਟ ਕੇ ਧਰਤੀ 'ਤੇ ਡਿੱਗ ਪਵੇ, ਮੁੜ ਕੇ ਉਸ ਟਾਹਣੇ ਨਾਲ ਨਹੀਂ ਲੱਗਦਾ, ਇਸ ਤਰ੍ਹਾਂ ਇਹ ਮਨੁੱਖੀ ਜਨਮ ਮਨੁੱਖੀ ਜਾਮਾ ਦੁਰਲੱਭ ਹੈ, ਬਾਰੰਬਾਰ ਨਹੀਂ ਮਿਲਦਾ। ਨਾਲ ਇਹ ਵੀ ਕਿਹਾ ਅੰਮ੍ਰਿਤ ਬਚਨਾਂ ਰਾਹੀਂ ਪਵਿੱਤਰ ਬਾਣੀ ਵਿੱਚ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। 84 ਲੱਖ ਜੋਨਾਂ ਦਾ ਸਰਦਾਰ, ਜਿਸ ਦੀ ਸੇਵਾ ਵਿੱਚ ਸਾਰੀਆਂ ਬਾਕੀ ਜੋਨਾਂ ਸੇਵਾਦਾਰੀ ਵਿੱਚ ਲੱਗੀਆਂ ਹੋਈਆਂ। ਪਰ ਜਦੋਂ ਅਸੀਂ ਇਸ ਮਨੁੱਖੀ ਜਾਮੇ ਵਾਲੇ ਮਨੁੱਖਾਂ ਨੂੰ ਵੇਖਦੇ ਹਾਂ, ਸਰੀਰਕ ਕਿਰਿਆਵਾਂ ਤਾਂ ਇੱਕੋ ਜਿਹੀਆਂ ਨਜ਼ਰ ਆਉਂਦੀਆਂ ਹਨ, ਪਰੰਤੂ ਇਹਨਾਂ ਦੀਆਂ ਮਾਨਸਿਕ ਕਿਰਿਆਵਾਂ ਵਿੱਚ ਅੰਤਰ ਜਾਪਦਾ ਹੈ। ਮਾਨਸਿਕ ਕਿਰਿਆਵਾਂ ਭਿੰਨ ਭਿੰਨ ਨਜ਼ਰ ਆਉਂਦੀਆਂ ਹਨ। ਇਉਂ ਲੱਗਦਾ ਹੈ ਜੋ ਮਨੁੱਖੀ ਜਾਮੇ ਵਿੱਚ ਮਨੁੱਖ ਦੀਆਂ ਬਾਹਰਲੀਆਂ ਕਿਰਿਆਵਾਂ ਹਨ, ਉਸ ਤੋਂ ਇਹ ਜਾਣਿਆ ਜਾਂਦਾ ਹੈ ਕਿ ਮਨੁੱਖ ਦੀਆਂ ਅੰਦਰਲੀਆਂ ਇੱਛਾਵਾਂ ਵੀ ਉਸੇ ਪ੍ਰਕਾਰ ਹੋਣਗੀਆਂ। ਜੇ ਮਨੁੱਖ ਬਾਹਰੋਂ ਨੇਕ ਨੀਅਤ ਲੱਗਦਾ ਹੈ, ਤੀਰ ਜਵਾਨ ਲੱਗਦਾ ਹੈ, ਆਤਮਕ ਅਡੋਲਤਾ ਵਿੱਚ ਟਿਕਿਆ ਹੋਇਆ ਲੱਗਦਾ ਹੈ, ਮਨੁੱਖ ਦੇ ਅੰਦਰੋਂ ਵੀ ਇਸ ਤਰ੍ਹਾਂ ਹੀ ਜਾਣਿਆ ਜਾ ਸਕਦਾ ਕਿ ਉਸਦੇ ਅੰਦਰ ਸੱਚ ਹੈ, ਸੱਚ ਦੇ ਸੱਚੇ ਨਾਲ ਨਿਉਂ ਹੈ। ਪਰ ਦੂਸਰੇ ਮਨੁੱਖ ਉਹ ਵੀ ਨੇ ਜਿਹੜੇ ਖਪਦੇ ਰਹਿੰਦੇ ਨੇ, ਖਿੱਚਦੇ ਰਹਿੰਦੇ ਨੇ, ਕਰਜਦੇ ਰਹਿੰਦੇ ਨੇ, ਉਹਨਾਂ ਦੇ ਬੋਲਾਂ ਵਿੱਚ ਕੁੜੱਤਣ ਹੈ, ਉਹਨਾਂ ਦੀ ਦੇਖਣੀ ਵੀ ਮਨੁੱਖਾਂ ਵਾਂਗੂ ਨਹੀਂ ਰਹਿੰਦੀ, ਕਰੂਰਤਾ ਹੈ। ਉੱਥੋਂ ਇਹ ਜਾਣ ਲਿਆ ਜਾਂਦਾ ਹੈ ਕਿ ਇਹਨਾਂ ਦੇ ਅੰਦਰ ਵੀ ਕੂੜ ਹੈ, ਕੂੜ ਦੀ ਲੇਸ਼ ਹੈ, ਕੂੜ ਨਾਲ ਨਿਯਮ ਹੈ। ਅਸੀਂ ਵੇਖਦੇ ਹਾਂ ਮਿੱਟੀ ਦੇ ਭਾਂਡੇ ਮਿੱਟੀ ਤੋਂ ਬਣੇ ਹੋਏ, ਬੇਸ਼ੱਕ ਬਾਹਰੋਂ ਇੱਕੋ ਜਿਹੇ ਵੀ ਨਜ਼ਰ ਆਉਂਦੇ ਹੋਣ, ਬੇਸ਼ੱਕ ਇੱਕੋ ਮਿੱਟੀ 'ਤੇ ਵੀ ਬਣੇ ਹੋਣ, लेकिन उन्हां भांडिया विच पईआं होईआं वस्तुआं जिस प्रकार वह वस्तुआं हन उन्हां भांडिया दे असी नाम रख दिंदे हाँ, उसे प्रकार ही उन्हां दी संभाल करते हाँ। मिसाल दे तौर ते किसी भांडे विच पानी है, किसी भांडे विच दुध है, किसी भांडे विच सोना है, किसी भांडे विच चांदी है, किसी भांडे विच जहर पई हुई है, गंदगी है, किसी भांडे विच अमृत पिया होया, असी उन्हां वस्तुआं दे मुताबक जो भांडे विच पईआं हन असी भांडियां दे नाम रख दिंदे हाँ। संभाल भी उसे प्रकार करते हाँ, जितनी दुध दे भांडे की संभाल की जाती है उतनी पानी दे भांडे की नहीं, जितनी सोने दे भांडे की सोने करके कीमत पाई जाती है उतनी चांदी दे भांडे की नहीं, क्योंकि चांदी नालों सोने की कीमत ज़्यादा है। इस तरह शरीर रूपी भांडे भी जो हैं, जे शरीर रूप भांडिया विच सत है, संतोख है, दया है, तीरज है, वैराग है, निर्मल कर्म हैं, धर्म है, असी उन्हां शरीर रूपी भांडिया नूं भी महान कहते हाँ, महान आत्मा वाले कहते हाँ, गुणवान कह देंदे हाँ। लेकिन वह शरीर रूपी भांडे जिन्हां विच ईरखा है, द्वैत है, दुबदा है, काम क्रोध लोभ मोह अहंकार विकार हैं, उन्हां भांडिया नूं असी बेमुख भी कहते हाँ, मुगत भी कहते हाँ, असी मूर्ख भी कह देंदे हाँ। पर यूं जानिया जाता है कि जिवें सोने तो बने हुए गहने अखवांदे तो सारे ही सोना हैं, पर जदों सुनियारे की कसवटी से परखे जाते हैं तो यह दसिया जाता है इस विच सोना शुद्ध किन्ना है ते अशुद्ध किन्ना है। जे सुनियारे की कसवटी करके सोने का शुद्ध ते अशुद्ध होना प्रगट हुंदा है, इस तरह मनुखी जामे अंदर मनुखी वर्ताव ते मुखी सुभाव करके ये प्रकट हो जाता है मनुख कैसा है। जिस प्रकार जीवन जीते उसका कोई सुभाव वेखद, उसका कोई वर्ताव वेखद, उसके मुताबक ही उसके नाम रख दिते जाते हैं, उसके मुताबक ही संसार के लोग उसनों बुलाने लग पैंदे हैं। जदों असी मनुखी जामे विच रहिंदे आ मनुखां नूं उन्हां दे सुभाव ते उन्हां दा वर्ताव देखदे हाँ, उस सुभाव ते वर्ताव विच जिहड़े मानसिक क्रियावां जिन्हां दीआं अच्छे सुभाव अच्छे वर्ताव विच हुंदियां हन उन्हां नूं असी अच्छे मनुख कहिंदे हाँ। पर सवाल यह है अच्छे मनुखां दे विचों फिर अच्छे मनुख कहड़े हन? आखो वाहिगुरू। उत्तम मनुखां दे विचों फिर असी सर्व उत्तम मनुख किसनूं कहीए? मनुखी जामे अंदर अपने आप नूं अपने सुभाव नूं अपने वर्ताव नूं कहलाउण वाले दर्शाउण वाले तां कई मिलते हैं जो अपने आप को चंगा कहलाउण दा यतन करते हैं, अपने आप को सियाणा कहलाउण दा यतन करते हैं, अपनी अपनी अकल दीआं जुगतां नाल जीण वाले अपने आप को उत्तम कहलाउण दा यतन करते हैं। पर सवाल पैदा हुंदा है कि सारे कहलाउण वाले जो अपने आप को उत्तम कहलाउंदे हैं वो किहड़ी कसवटी है जिस कसवटी नाले परख लिया जाए इन्हां उत्तम मनुख जो कहलाउण वाले हैं इन्हां विचों सर्व उत्तम किहड़े हैं? भाई गुरदास जी ने पंजवीं वार की छेवीं कौड़ी विच इस गल का भेद खोलिया। कहिंदे जति सती चिरजीव ने साधक सिद्ध नाथ गुर चेले, देवी देव रखी शरण, पैरो खेतर पाल बोह मेले, गण गंधर्व अपक्षरा, किन्नर जाछ चलत बो खेले, राकश दाने दैंत लख, अंदर दूजा पाओ दुहेले, होमै अंदर सब को, गुरमुख साध संगत रस केले, एक मन एक आराधना, गुरमत आप गवाए सुहेले, चलन जान पे सिर तेले। आखो वाहिगुरु। भाई गुरदास जी की जदों पंजवीं वार की छेवीं पौड़ी विच इसन विचारी इउं लगता है, भाई गुरदास ने उन्हां शरीरां दा जिक्र कीता है जिहड़े अपने आप नूं साधु भी कहलाउंदे हन, अपने आप नूं करामातां दिखाउण वाले, करामाती सिद्ध भी कहलाउंदे हन, अपनियां लंबियां लंबरियां उमरां वधाउण वाले। अपने आप नूं जती कहलाउण वाले, सती कहलाउण वाले, उन्हां दे गुरु जो नाथ बने हन, उन्हां दे चेले, इत्थे ही वसनी देवी देवते रखीशर, पैरो खेतरपाल जिन्हां दे मेले लगदे हन, होर कहिंदे गण ते गंधर्व ते अपक्षरा, किन्नर जात जिन्हां दे खेल खेले जांदे हन, ये सारे राकश दाने लखां दी गिणती विच दैंत आदिक, ये सारे अपने आप नूं कुछ कहलाउंदे हन, पर सारे दे सारे दुखी हन। दुख दा कारण की है? दूजा पाओ। आखो वाहिगुरु। ये परमात्मा नाल टुट के, परमात्मा की याद नाल टुट के जो अपने आप को गणाउण लगे हैं, जेड़ा भी अपने आप को गणाउंदा है परमेश्वर नाल टुट के, जेड़ा भी अपने आप को जड़ाउंदा है परमात्मा नाल टुट के, उसका दुखी होना कुदरती है। असी तुसी भी जे अगर असी परमात्मा नाल टुट के, परमात्मा की याद नाल टुट के असी अपने आप को गणा रहे हाँ, ता साडा भी दुखी होना कुदरती है। मैं तो कहूँगा दुख का कारण ही यही है। जदों असी परमात्मा नूं विसार देंदे हाँ, अपने आप नूं सिर्फ चेते रखते हाँ, फिर दुख तदे जां विसर जां। आखो भाई, इत्थों तक कहता सब है दुख संताप जां तो तों भुली है, विसरन तो वड्डा कोई दुख है ही नहीं। आखो वाहिगुरु। परमेश्वर नूं विसर जाना सब तो वड्डा दुख है। साहब आप कहिंदे की विसरै दुख बोथा लागे, दुख लागे तू विसर नाही। भाई गुरदास कहिंदे ये सारे होमे अंदर सब को, ये सारे होमे विच हन, हंकार विच हन, इन्हां दी मैं नहीं मरी, लेकिन ये अपना आत्मक जीवन इन्होंने मार लिया। आखो बेनती करा जिहड़े मैं करके जिउंदे हन वो आत्मक मोते मर गए हैं। आखो भाई, जिहड़े जीवन विच आत्मक जीवन जिउंदे हन उन्होंने जिउंदे ही अपनी मैं नूं मार लिया। कहिंदे आ वेखो इन्हां सारियां चों असी वो मनुखी जामे अंदर शरीर वेखे हन, भाई गुरदास कहिंदे जिहड़े गुरु दे सन्मुख रह के, गुरु तो सिख्या लै के, एक मन एक चित होके गुरु की सिख्या अनुसार परमेश्वर की आराधना करते हैं, तो गुरु की सिख्या अनुसार ही गुरु दे सतसंग विच आनंद माणते हैं, सत का संघ करते हैं, ਉਹ ਆਪ ਗਵਾਏ, ਉਹ ਆਪਣੇ ਆਪੇ ਨੂੰ ਸਮਝ ਲੈਂਦੇ ਹਨ ਹੋਮੇ ਨੂੰ ਮਾਰ ਕੇ, ਅਤੇ ਉਹ ਆਤਮਕ ਸੁੱਖ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਨੂੰ ਭਾਈ ਗੁਰਦਾਸ ਕਹਿੰਦੇ, ਗੁਰਮੁਖ ਕਹਿੰਦੇ ਹਨ। ਆਖੋ ਵਾਹਿਗੁਰੂ। ਔਰ ਇਹਨਾਂ ਨੇ ਇੱਕ ਗੱਲ ਜਾਣ ਲਈ ਹੈ ਗੁਰਮੁਖਾਂ ਨੇ, ਭਾਈ ਗੁਰਦਾਸ ਦੇ ਕਥਨ ਅਨੁਸਾਰ ਮਨੁੱਖੀ ਜਾਮੇ ਅੰਦਰ ਜੇ ਅਗਰ ਕੋਈ ਉੱਤਮ ਹੈ ਤਾਂ ਉਹ ਗੁਰਮੁਖ ਹੈ। ਆਖੋ ਵਾਹਿਗੁਰੂ। ਮਾਨਸ ਜਨਮ ਦੁਲੰਭ, ਪਿਤਰ ਬਾਣੀ ਦੇ ਬਚਨ ਹਨ, ਗੁਰਮੁਖ ਪਾਏ। ਆਖੋ ਵਾਹਿਗੁਰੂ। ਔਰ ਇਹਨਾਂ ਦੀ ਇੱਕ ਨਿਸ਼ਾਨੀ ਦੱਸਦੇ ਹਨ, ਚੱਲਣ ਜਾਣ ਪਏ ਸਿਰ ਤੇਲੇ, ਜਿਵੇਂ ਇੱਕ ਮਾਈਆਂ ਪਈ ਹੋਈ ਵਿਆਹ ਦੇ ਸਮੇਂ ਇੱਕ ਬੀਬੀ, ਉਸਨੂੰ ਫਿਰ ਇਹ ਯਕੀਨ ਹੋ ਜਾਂਦਾ ਕਿ ਹੁਣ ਮੈਂ ਪੇਕੇ ਘਰ ਛੱਡਣਾ ਹੀ ਛੱਡਣਾ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਗੁਰਮੁਖਾਂ ਨੂੰ ਇਹ ਯਕੀਨ ਹੈ ਇਹ ਜਗਤ ਨਾਸਵੰਦ ਹੈ, ਜਿਸ ਨੇ ਜਨਮ ਲੈ ਲਿਆ ਉਸਨੇ ਜਾਣਾ ਹੀ ਜਾਣਾ ਹੈ। ਉਹਨਾਂ ਨੇ ਇਹ ਗੱਲ ਜਾਣ ਲਈ ਹੈ, ਚੱਲਣ ਜਾਣ ਜੁਗਤ ਮਹਿਮਾਨੀ, ਉਹਨਾਂ ਨੇ ਸੰਸਾਰ ਵਿੱਚ ਆ ਕੇ ਇੱਥੋਂ ਚੱਲਣ ਦੀ ਜੁਗਤ ਜਾਣੀ ਹੋਈ ਹੈ। ਆਖੋ ਵਾਹਿਗੁਰੂ। ਹੁਣ ਭਾਈ ਗੁਰਦਾਸ ਜੀ ਕਹਿੰਦੇ, ਇਹ ਗੁਰਮੁਖ ਜੋ ਹਨ, ਗੁਰਮੁਖ ਪੰਥ ਸੁਹੇਲੜਾ, ਇਹ ਪੰਜਵੀਂ ਵਾਰ ਦੀ 15ਵੀਂ ਪੌੜੀ ਹੈ ਜੋ ਭਾਈ ਸਾਹਿਬ ਜੀ ਕੀਰਤਨ ਰਾਹੀਂ ਇਸ ਸ਼ਬਦ ਨੂੰ ਗਾ ਰਹੇ ਸਨ। ਗੁਰਮੁਖ ਪੰਥ ਸੁਹੇਲੜਾ, ਗੁਰਮੁਖ ਦਾ ਮਾਰਗ ਸੁਖੀ ਕਰਨ ਵਾਲਾ ਹੈ। ਮਨਮੁਖ ਬਾਰ੍ਹਾਂ ਵਾਟ ਫੇਰਦੇ, ਬਾਰ੍ਹਾਂ ਵਾਟ ਦਾ ਭਾਵ ਕਿਸੇ ਨੇ 10 ਮਾਰਗ ਬਣਾ ਲਏ, ਕਿਸੇ ਨੇ 12। 10 ਨਾਮ ਸੰਨਿਆਸੀ ਹੈ, ਜੋਗੀ 12 ਪੰਥ ਚਲਾਏ। ਇੱਥੇ ਭਾਵ ਕੀ ਹੈ ਕਿ ਮਨਮੁਖ ਅਨੇਕਾਂ ਮਾਰਗਾਂ 'ਤੇ ਚੱਲਣ ਵਾਲੇ ਭਟਕਦੇ ਹਨ। ਆਖੋ ਵਾਹਿਗੁਰੂ। ਫਿਰ ਕਹਿੰਦੇ ਗੁਰਮੁਖ ਪਾਰ ਲੰਘਾਏਗਾ, ਜਿਹੜਾ ਆਪ ਤਰਨ ਜਾਣਦਾ ਹੈ ਉਹ ਦੂਜਿਆਂ ਨੂੰ ਪਾਰ ਲੰਘਾ ਦਿੰਦਾ ਹੈ। ਮਨਮੁਖ ਡੁੱਬਦਾ ਇਸੇ ਕਰਕੇ ਹੈ ਕਿ ਉਹ ਆਪ ਖੁਦ ਤਰਨ ਨਹੀਂ ਜਾਣਦਾ, ਭਾਵ ਸਾਗਰ ਤੋਂ ਤਰਨਾ ਨਹੀਂ ਜਾਣਦਾ। ਉਸ ਦੀ ਇੱਕ ਭੇੜ ਦੀ ਨਿਆਹੀ ਅਵਸਥਾ ਹੈ, ਭੇਡ ਹੈ, ਪੂਛਲ ਲੱਗਿਆ ਕਿਉਂ ਪਾਰ ਲੰਘੀ ਹੈ, ਭੇੜ ਦੀ ਪੂਛ ਫੜ ਕੇ ਅੱਜ ਤੱਕ ਕੋਈ ਪਾਰ ਨਹੀਂ ਹੋਇਆ। ਨਦੀ ਕਿਨਾਰੇ ਰੁਖੜਾ ਵਿਸਾਓ ਨਾ ਕੀ ਹੈ, ਭੂਤੇ ਕੇਰੀ ਦੋਸਤੀ ਨਿਤ ਸਹਿਸਾ ਜੀ ਹੈ। ਭੂਤ ਨਾਲ ਦੋਸਤੀ ਪਾ ਕੇ ਹਮੇਸ਼ਾ ਡਰ ਬਣਿਆ ਰਹਿੰਦਾ। ਨਦੀ ਦੇ ਕਿਨਾਰੇ 'ਤੇ ਰੁੱਖ ਹੋਵੇ, ਹਮੇਸ਼ਾ ਡਰ ਬਣਿਆ ਰਹਿੰਦਾ ਕਿਧਰ ਡਿੱਗ ਨਾ ਪਵੇ। ਮਨਮੁਖ ਉਸ ਭੇੜ ਦੀ ਨਿਆਈ ਹੈ। ਕੋਈ ਮਨਮੁਖ ਦੇ ਮਗਰ ਲੱਗ ਕੇ ਜੀਵਨ ਗੁਜ਼ਾਰਨਾ ਚਾਹੇ, ਮਨਮੁਖ ਡੁੱਬੇਗਾ, ਉਸਦੇ ਮਗਰ ਲੱਗਣ ਵਾਲਾ ਵੀ ਡੁੱਬ ਜਾਏਗਾ। ਪਰ ਗੁਰਮੁਖ ਬਾਰੇ ਕਹਿ, ਇੱਕ ਸਪਿੱਛ ਹੈ ਲੱਖ ਤਰਨ ਦੇ। ਆਖੋ ਵਾਹਿਗੁਰੂ। ਆਪ ਤਾਂ ਤਰਦਾ ਹੀ ਤਰਦਾ, ਉਸਦੇ ਮਗਰ ਲੱਗਣ ਵਾਲੇ ਵੀ ਤਰਦੇ ਹਨ। ਉਹ ਆਪ ਤਾਂ ਛੁਟਕਾਰਾ ਪਾਉਂਦਾ ਹੀ ਪਾਉਂਦਾ, ਉਹ ਆਪ ਛੁੱਟੇ ਪਰਿਵਾਰ ਸਿਓ, ਤਿੰਨ ਪਿੱਛੇ ਸਭ ਜਗਤ ਜੀ। ਅਗਲੀ ਪੰਕਤੀ 'ਚ ਕਹਿੰਦੇ, ਗੁਰਮੁਖ ਜੀਵਨ ਮੁਕਤ ਕਰ, ਜਿਉਂਦੇ ਹੀ ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਨੇ ਜਾਣ ਲਿਆ ਪ੍ਰਭ ਕੀ ਆ ਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋ ਕਹਾ ਹੈ। ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਉਹਨਾਂ ਨੇ ਇਹ ਗੱਲ ਜਾਣ ਲਈ ਹੈ, ਇਸ ਕਰਕੇ ਗੁਰਮੁਖਾਂ ਨੇ ਪ੍ਰਭੂ ਦੀ ਆਗਿਆਕਾਰੀ ਵਿੱਚ ਜੀਵਨ ਦੀ ਜੁਗਤ ਬਣਾਈ। ਤੇ ਮਨਮੁਖ ਫਿਰ ਜਨਮ ਮਰਨ ਦੇ, ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਕਾ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਆਖੋ ਵਾਹਿਗੁਰੂ। फिर कहते गुरमुख सुख फल पाएंगे। मैं तो कहूंगा गुरमुख होना ही सुख फल है। आखो वाहिगुरु, बेनती करा गुरमुख होना ही सुख फल है। गुरमुख का गुरमुख होना ही सुख फल है। गुरु कृपा करें सानू ऐसा फल मिल जाए। आखो वाहिगुरु, क्योंकि गुरमुख सुख फलदात शब्द संभालियन। भाई गुरदास कहते गुरमुख सुख फलदात शब्द संभालियन, जो हर समय शब्द नू चेते रखता है। आखो वाहिगुरु, गुरु शब्द नू चेते रखता है, गुरु सिक्ख्या नू चेते रखता है, गुरु उपदेश नू चेते रखता है। मनमुख अपने मन दे मगर लगन करके दुख पाउंदा है। आखो वाहिगुरु, उसकी हालत ऐसी है जम जम मरे मरे फिर जमे बोस जाए पिया देश लमे। फिर कहते गुरमुख दरगह सुरखुरु। आखो वाहिगुरु, मनमुख जमपुर दंड सहंदे गुरमुख आप गवाया। क्योंकि गुरमुख जान गया कि सुख फल मिलता ही आप गवा के है। गुरमुख सुख फल पाए आप गवाया। आखो वाहिगुरु, और सच पितर बाणी भी अमृत वचन द्वारा एक कहने दे आप गवाई है ता शौ पाई है। आखो वाहिगुरु, पर जिन्होंने आप नहीं गवाया वह मनमुख अपने हंकार विच आप छड़दे हन। पर भाई गुरदास खीड कहंदे बंदी अंदर विरले बंदे हैं विरले नाही कणे फैल फकड़ संसार। हुण सवाल यह आउंदा है कि फिर गुरमुख का स्वरूप की है। आखो वाहिगुरु, ते मनमुख दा रूप की है। आखो वाहिगुरु, इतनी गल समझ आई कि उत्तम मनुखा विचों सर्व उत्तम मनुख है गुरमुख। आखो वाहिगुरु, उसका पंथ भी सुहेलड़ा है, मनमुख दा पंथ भटकण वाला है। पर गुरमुख दा स्वरूप की है ते मनमुख दा रूप की है। आखो वाहिगुरु, जदों गुरमुख स्वरूप की विचार करिए तो यूं महसूस होंदा है कि गुरमुख गुरु के सन्मुख रहने वाला जीवन की हर क्रिया गुरु नूं मुख रख के करता है। उसकी जीवन की जुगत गुरु की सोच मुताबक है। उसने हर समय गुरु नूं अगे रखे, गुरु की कृपा नाल जे कुछ करन जोगा भी हुए फिर भी अपने आप नूं नहीं गणाउंदा। यह गुरमुख की निशानी है। जिवें गुरमुख बोले ना हम किया ना करेंगे ना कर सके शरीर, क्या जानो किच हर किया प्यो कबीर कबीर। आखो वाहिगुरु, असी तां सानूं कुछ भी नहीं आउंदा फिर अपने आप नूं गणाउण लग पैंदे। आखो वाहिगुरु, साढ़े विच गुण कुछ भी नहीं हुंदा लेकिन असी अपने गुणा का माण करन लग पैंदे हां। पर गुरमुख इस तरह नहीं करता। गुरमुख गुरु की कृपा नाल सब कुछ प्राप्त करके भी फिर भी अपने आप नूं नहीं गणाउंदा ते कहिंदा है ना हम किया ना असी कुछ कीता है ना अजी कुछ कर सकते हाँ ना साडा कुछ शरीर कर सकता है। भगत कबीर जी कहिंदे अज जो संसार के लोग मैनूं कबीर कबीर करके कह रहे हैं ये मेरी अपनी कालना नाल नहीं। आखो वाहिगुरु, ये उसके त्रुटन करके है, उसकी बख्शिश करके है, दात उसने दितिया मिलती है। जे अगर उसकी कृपा दे नाल विकार मरे हन ये माया दी ममता मरी है मेरी कालना नाल नहीं। आखो वाहिगुरु, जो कुछ करन वाला है वो है। ताइयों पितर बाणी कहा गुरमुख ए मन लियो सवार, गुरमुख ए मन लिया सवार होमे अंदरों तजे विकार। गुरमुख ने गुरु दे शब्द की कमाई करके उस कसवटी ते चलदे हां ਆਪਣੇ ਅੰਦਰੋਂ ਹੋਮੇ ਤੇ ਵਿਕਾਰ ਮਾਰ ਰਹੇ ਹਨ। ਮਨਮੁਖ ਦਾ ਫਿਰ ਰੂਪ ਕੀ ਹੈ? ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਮਨਮੁਖ ਦਾ ਰੂਪ ਦੱਸਦੇ ਹੋਏ ਬੋਲੇ, ਮਨਮੁਖ ਉਹ ਹੈ ਜਿਹੜਾ ਹਰ ਸਮੇਂ ਮਨ ਦੇ ਮਗਰ ਚੱਲਦਾ ਹੈ। ਉਸਨੇ ਹਮੇਸ਼ਾ ਹੀ ਮਨ ਨੂੰ ਮੁੱਖ ਰੱਖਿਆ। ਜੀਵਨ ਦੀ ਹਰ ਕਿਰਿਆ ਵਿੱਚ ਉਸਨੇ ਮਨ ਦੀ ਮੰਨੀ ਹੈ। ਕੋਈ ਉਸਦੇ ਮਨ ਨੂੰ ਸਮਝਾਉਣਾ ਚਾਹੇ, ਉਹ ਕਿਸੇ ਸਮਝਾਏ ਵੀ ਨਹੀਂ ਮੰਨਦਾ। ਆਖੋ ਭਾਈ, ਉਹ ਤਾਂ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ। ਸੁਣਦਾ ਵੀ ਉਹੀ ਕੁਛ ਹੈ ਜਿਹੜਾ ਉਸਦੇ ਮਨ ਨੂੰ ਚੰਗਾ ਲੱਗਦਾ, ਕਰਨ ਜੋਗਾ ਕੁਛ ਵੀ ਨਹੀਂ। ਅਤੇ ਬੋਲਦਾ ਕੀ ਹੈ? ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਵਾਹ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆ। ਕਰਨ ਜੋਗਾ ਕੁਛ ਨਹੀਂ। ਕਹਿੰਦਾ ਅਸੀਂ ਕੀਤਾ, ਅਸੀਂ ਕਰਾਂਗੇ, ਕਰਨੇ ਵਾਲਾ ਤਾਂ ਵਿਸਾਰ ਛੱਡਿਆ। ਔਰ ਐਸੀ ਗੱਲ ਕਹੀ ਸਤਿਗੁਰਾਂ ਨੇ ਇਹਨਾਂ ਬਾਰੇ, ਕਹਿੰਦੇ ਜੇ ਉਹ ਮੈਂ ਤੁਹਾਨੂੰ ਦਿਖਾਵਾਂ ਇਹ ਕੌਣ ਹਨ ਮਨਮੁੱਖ। ਨਾਨਕ ਤੇ ਨਰ ਅਸਲ ਖਰ, ਆਖੋ ਵਾਹਿਗੁਰੂ, ਇਹ ਅਸਲੀ ਖੋਤੇ ਹਨ। ਜੇ ਬਿਨ ਗੁਣ ਗਰਭ ਕਰੰਥ, ਆਖੋ ਵਾਹਿਗੁਰੂ। ਇਤਨੀ ਵੱਡੀ ਗੱਲ ਜੋ ਮਨਮੁੱਖ ਨੂੰ ਕਹਿ ਦਿੱਤੀ। ਕਹਿੰਦੇ ਨਾਨਕ ਤੇ ਨਰ ਅਸਲ ਖਰ ਅਸਲੀ ਖੋਤੇ ਹਨ, ਜੇ ਬਿਨ ਗੁਣ ਗਰਭ ਕਰੰਥ, ਜੋ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਹਨ। ਇਹਨਾਂ ਮਨਮੁੱਖਾਂ ਦੀ ਪਹਿਚਾਣ ਕਰਾਉਂਦੇ ਪਿੱਤਰ ਬਾਣੀ ਨੇ ਇੱਕ ਪੰਕਤੀ ਵਿੱਚ ਕਿਹਾ, ਕਹਿੰਦੇ ਮਨਮੁੱਖ ਦੀ ਪਹਿਚਾਣ ਕਰਾਉਂਦਾ। ਸਤਿਗੁਰ ਕਹਿੰਦੇ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਜਿਹੜਾ ਦੇਂਦੇ ਨਾਲੋਂ ਦਿੱਤੇ ਨੂੰ ਚੰਗਾ ਸਮਝੇ, ਜਿਹੜਾ ਦਾਤੇ ਨਾਲੋਂ ਦਾਤਾ ਨੂੰ ਚੰਗਾ ਸਮਝੇ, ਆਖੋ ਵਾਹਿਗੁਰੂ। ਦਾਤੇ ਨੂੰ ਭੁੱਲ ਜਾਏ ਤੇ ਦਾਤਾ ਨਾਲ ਪਿਆਰ ਕਰੇ, ਉਸ ਨੂੰ ਮਨਮੁੱਖ ਕਹਿੰਦੇ ਹਨ। ਆਖੋ, ਅਸੀਂ ਤੁਸੀਂ ਝਾਤੀਆਂ ਮਾਰੀਏ ਮਨ ਵਿੱਚ, ਅਸੀਂ ਪਰਮਾਤਮਾ ਤੋਂ ਕੁਝ ਮੰਗਦੇ ਹਾਂ ਉਹ ਮਿਲ ਜਾਂਦਾ ਹੈ, ਉਸ ਨੂੰ ਤਾਂ ਅਸੀਂ ਬੜਾ ਪਿਆਰ ਕਰਦੇ ਹਾਂ, ਉਸ ਨੂੰ ਤਾਂ ਅਸੀਂ ਕਹਿੰਦੇ ਹਾਂ ਮੇਰੀ ਆਪਣੀ ਹੈ। ਖਿਆਲ ਕਰਨਾ, ਪੁੱਤਰ ਮਿਲ ਗਿਆ, ਸਾਰੇ ਕਹਿੰਦੇ ਮੇਰਾ ਆਪਣਾ ਪੁੱਤਰ ਹੈ। ਮਕਾਨ ਦਾਤੇ ਕੋਲ ਮਿਲ ਗਿਆ, ਕਹਿੰਦੇ ਮੇਰਾ ਆਪਣਾ ਮਕਾਨ ਹੈ। ਪਰ ਕਦੇ ਨਹੀਂ ਸੋਚਿਆ ਜੇ ਉਸਦੀ ਦਿੱਤੀ ਹੋਈ ਦਾਤ ਮੇਰੀ ਆਪਣੀ ਹੈ ਤੇ ਉਹ ਦਾਤਾ ਦੇਣ ਵਾਲਾ ਮੇਰਾ ਆਪਣਾ ਕਿਉਂ ਨਹੀਂ? ਆਖੋ, ਜੇ ਦਾਤਾ ਮੇਰਾ ਆਪਣਾ ਹੈ, ਉਸਦੀ ਹਰ ਵਸਤੂ ਫਿਰ ਮੇਰੀ ਆਪਣੀ ਹੈ। ਜੇ ਦਾਤਾ ਮੇਰਾ ਆਪਣਾ ਨਹੀਂ ਨਾ, ਤੂੰ ਬੇਸ਼ੱਕ ਆਪਣੀ ਕਈ ਜਾਇਦਾਦ ਨੂੰ, ਉਹ ਵੀ ਤੇਰੀ ਆਪਣੀ ਨਹੀਂ। ਆਖੋ ਭਾਈ, ਕਹਿੰਦੇ ਮਨਮੁੱਖ ਉਹ ਹੈ, ਮਨਮੁੱਖ ਦਾ ਰੂਪ ਉਹ ਹੈ ਜਿਹੜਾ ਦਿੰਦੇ ਨਾਲੋਂ ਦਿੱਤੇ ਨੂੰ ਚੰਗਾ ਸਮਝਦਾ ਹੈ। ਆਖੋ ਭਾਈ, ਹੁਣ ਅਗਲਾ ਸਵਾਲ ਆਉਂਦਾ ਹੈ, ਫਿਰ ਇਹ ਜੋ ਉੱਤਮ ਜਾਮਾ ਹੈ ਗੁਰਮੁਖ ਦਾ, ਇਹ ਗੁਰਮੁਖਤਾ ਪ੍ਰਾਪਤ ਕਿਵੇਂ ਹੁੰਦੀ ਹੈ? ਆਖੋ ਭਾਈ, ਇਹ ਵੀ ਗੱਲ ਠੀਕ ਜਾਪੀ ਕਿ 84 ਲੱਖ ਜੂਨਾਂ ਚੋਂ ਉੱਤਮ ਜਾਮਾ ਮਨੁੱਖ ਦਾ, ਉਹਨਾਂ ਉੱਤਮ ਜਾਮੇ ਵਾਲੇ ਮਨੁੱਖਾਂ ਚੋਂ ਸਰਵ ਉੱਤਮ ਜਾਮਾ ਗੁਰਮੁਖ ਦਾ। ਇਹ ਵੀ ਸਮਝ ਆਈ ਗੁਰਮੁਖ ਦਾ ਸਰੂਪ, ਗੁਰੂ ਦੇ ਸਨਮੁੱਖ ਰਹਿਣ ਵਾਲਾ, ਮਨਮੁੱਖ ਦਾ ਰੂਪ, ਮਨ ਦੇ ਮਗਰ ਲੱਗਣ ਵਾਲਾ। ਫਿਰ ਇਹ ਵਿਚਾਰਿਆ ਜਾਏ ਕਿ ਇਹ ਮਨੁੱਖੀ ਜਾਮਾ ਪਾ ਕੇ ਗੁਰਮੁਖਤਾ ਕਿਵੇਂ ਮਿਲਦੀ ਹੈ? ਆਖੋ ਵਾਹਿਗੁਰੂ। ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ, ਕਬੀਰ ਚੰਦਨ ਕਾ ਬਿਰਵਾ ਪਲਾ, ਬੇੜਿਓ ਤਾਕ ਪਲਾਸ, ਕੋਈ ਵੀ ਚੰਦਨ ਹੋਏ ਬਸੈ ਜੋ ਚੰਦਨ ਪਾਸ। ਆਖੋ ਵਾਹਿਗੁਰੂ। ਚੰਦਨ ਦਾ ਬ੍ਰਿਖਸ਼ ਪਲਾ ਹੈ, ਉਸਦੇ ਨਜ਼ਦੀਕ ਬੇਸ਼ੱਕ ਤਾਕ ਤੇ ਪਲਾਸ ਹੋਵੇ, ਕੋਈ ਬ੍ਰਿਖਸ਼ ਹੋਵੇ, ਉਹ ਚੰਦਨ ਬਣਾ ਦਿੰਦਾ ਹੈ। ਬੇਨਤੀ ਕਰਾਂ, ਬ੍ਰਿਖਸ਼ ਤਾਂ ਹੋਰ ਵੀ ਹਨ ਚੰਗੇ ਚੰਗੇ ਫਲਾਂ ਵਾਲੇ, चंगे चंगे रसा वाले, चंगे चंगे सुगंधियां वाले फुलां वाले भी वृक्ष हैं। पर उन्हें सारे वृक्षों चो चंदन क्यों पला के आ गया? होर इस तो बड़े बड़े मिठे रसा वाले फल देण वाले वृक्ष हैं, बड़े बड़े सुगंधी देण वाले खिड़े हुए फुलां वाले भी वृक्ष हैं, पर उन्हें क्यों नहीं पला गया? एक चंदन क्यों पला गया? आखो भाई, चंदन तो है भी 52 उंगलों का, इस तो वड्डे वड्डे वृक्ष हैं, उच्चे उच्चे वृक्ष हैं। कारण एक ही है, तुसी एक वृक्ष अंब का ले लो, अंब के वृक्ष का रस सिर्फ अंब के फल विच है, उसके तने विच नहीं, उसकी जड़ विच नहीं, उस दी टाणियां विच नहीं, उसके पत्तियां विच नहीं। तुसी वृक्ष के पत्ते चूस के अंब का रस नहीं माण सकते, टाणियां चूस के अंब का रस नहीं माण सकते, उन्होंने फुलों चूस के अंब का रस नहीं माण सकते। जे माणोगे तो सिर्फ फल विचों, बाकी सारे वृक्ष जो हैं उन्होंने रस जां उन्हां दियां सुगंधियां सिर्फ फलों ते फुलों विच हैं, पर चंदन जिथों मर्जी सुंघ के वेखो तुहानूं सुगंधी आएगी। चाहे जड़ नूं सुंघ के वेख लो, चाहे तने नूं सुंघ के वेख लो, चाहे टाणियां नूं सुंघ के वेख लो, चाहे पत्तियां नूं सुंघ के वेख लो, जिथों भी सुंघ के वेखो के तुहानूं सुगंधी आएगी। इस करके कहिंदे चंदन दा वृक्ष पला गया, इसके नज़दीक जो वृक्ष हैं संघ करन वाले कहिंदे वह सुगंधी लैके वह भी चंदन दी सुगंधी करके वह भी चंदन रूप हुंदे हन। आखो वाहिगुरु। पर भाई गुरदास जी ने 15वीं वार्ड की 20वीं पौड़ी विच इस गल नूं होर खोलिया। आखो वाहिगुरु। भाई गुरदास बोले, वण वण विच वणस्पत चंदन बाज ना चंदन होई। वण वण विच वणस्पत चंदन बाज न चंदन होई, पर्वत पर्वत अष्टधात पारस बिन न कंचन सोई, चार वर्ण छे दर्शना साध संगत बिन साध ना कोई, गुर उपदेश अवेश कर गुरमुख साध संगत जाणोई, शब्द सुरत लिवलीन हुए परम प्याला अप्यो प्योई, मन उन मन तन दुबले देह बदेह स्नेह थोई, गुरमुख सुख फल अलख लखोई। आखो भाई, भाई गुरदास जी इस 15वीं वार की 20वीं पौड़ी विच कह गए, चंदन बाज ना चंदन होई, जितनी मर्जी बनस्पति होवे वण वण विच, लेकिन चंदन तो बाद चंदन नहीं। बेशक अष्ट तातां अठ तातां पर्वत पर्वत विच हन, पर पारस तो बिना यह सोना नहीं बन सकदियां। फिर कहिंदे, चार वर्ण भी हन छे भेख भी हन संसार दे अंदर, पर साध संगत तो बिना कोई साधु नहीं। आखो वाहिगुरु। साध संगत बिन साध ना होई। आखो वाहिगुरु। सिर्फ भेख धारण दे नाल जां अपने आप नूं कुछ कहलाउण दे नाल साधु नहीं। मैं एक बेनती करांगा, किसे गल नूं कहलाउण दे नाल नहीं गल बनन दी है। सिख कहलाउण दे नाल कोई सिख नहीं, सिख बनन दे नाल सिख है। धर्मी कहलाउण दे नाल कोई धर्मी नहीं, धर्मी बनन दे नाल कोई धर्मी है। सतसंगी कहलाउण दे नाल कोई सतसंगी नहीं, सतसंगी बनन दे नाल कोई सतसंगी है। अपने आप नूं कहलाई जाए मैं गुरु दा सिख हाँ, गुरु दा सिख बनन दे नाल कोई गुरु दा सिख होएगा। आखो वाहिगुरु। कहलाउण दे नाल नहीं। कहिंदे साध संगत बिन साध ना कोई, कहिंदे गुर उपदेश अवेश कर, जिन्हां ने गुरु दी सिख्या नूं हिरदे च वसा लिया ਉਹਨਾਂ ਨੇ ਸਾਧ ਸੰਗਤ ਨੂੰ ਜਾਣਿਆ ਇਉਂ ਕਹਿ ਗਏ, ਗੁਰਮੁਖ ਦਾ ਜਨਮ ਹੀ ਸਾਧ ਸੰਗਤ ਦੀ ਕੁੱਖੋਂ ਹੁੰਦਾ। ਆਖੋ ਵਾਹਿਗੁਰੂ, ਮਾਂ ਦੀ ਕੁੱਖੋਂ ਮਨੁੱਖ ਜਨਮ ਲੈਂਦਾ ਹੈ, ਮਾਂ ਦੀ ਕੁੱਖੋਂ ਮਨੁੱਖ ਜਨਮ ਲੈ ਕੇ ਜਦੋਂ ਸਾਧ ਸੰਗਤ ਦੀ ਕੁੱਖੋਂ ਜਨਮ ਲੈਂਦਾ ਉਸਨੂੰ ਗੁਰਮੁਖ ਕਹਿੰਦੇ ਹਨ। ਆਖੋ ਵਾਹਿਗੁਰੂ। ਇਸ ਕਰਕੇ ਹੇ ਬੰਦੇ, 84 ਲੱਖ ਜੂਨਾਂ 'ਚੋਂ ਉੱਤਮ ਜੂਨ ਜ਼ਰੂਰ ਹੈ ਮਨੁੱਖ ਦੀ, ਲੇਕਿਨ ਤੂੰ ਇਹ ਜਾਮਾ ਪਾ ਕੇ ਵੀ ਜਿੰਨੀ ਦੇਰ ਤੱਕ ਪਰਮਾਤਮਾ ਦੀ ਸਤ ਸੰਗਤ ਵਿੱਚੋਂ ਜਨਮ ਨਹੀਂ ਲੈ ਲੈਂਦਾ ਤੂੰ ਗੁਰਮੁਖ ਨਹੀਂ ਹੋ ਸਕਦਾ। ਕਹਿੰਦੇ ਨੇ ਫਿਰ ਜਿਹਨਾਂ ਨੇ ਸਾਧ ਸੰਗਤ ਦੀ ਕੁੱਖੋਂ ਜਨਮ ਲਿਆ ਉਹਨਾਂ ਨੇ ਗੁਰੂ ਸ਼ਬਦ ਨਾਲ ਸੁਰਤ ਜੋੜ ਕੇ ਉਹਨਾਂ ਨੇ ਤੁਰਿਆ ਪਦ ਨੂੰ ਪ੍ਰਾਪਤ ਕੀਤਾ ਹੈ। ਪਰਮੇਸ਼ਰ ਦਾ ਪ੍ਰੇਮ ਪਿਆਲਾ ਪੀ ਕੇ ਆਤਮਕ ਅਡੋਲਤਾ ਵਿੱਚ ਆਪਣੇ ਆਪ ਨੂੰ ਟਿਕਾਇਆ, ਉਹਨਾਂ ਦੀ ਐਸੀ ਅਵਸਥਾ, ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ। ਆਖੋ ਵਾਹਿਗੁਰੂ। ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ। ਆਖੋ ਵਾਹਿਗੁਰੂ। ਕਹਿੰਦੇ ਉਹ ਕਮਾਈ ਕਰਦੇ ਹੋਏ ਬੇਸ਼ੱਕ ਉਹਨਾਂ ਦਾ ਸਰੀਰ ਦੁਬਲਾ ਹੋ ਜਾਂਦਾ ਹੈ, ਲੇਕਿਨ ਉਤਨਾ ਮਨ ਹੀ ਚੜ੍ਹਦੀਆਂ ਕਲਾ ਵਿੱਚ ਜਾਂਦਾ ਹੈ ਅਤੇ ਉਹ ਦੇਹ ਹੁੰਦਿਆਂ ਹੋਇਆਂ ਵੀ ਦੇਹ ਦਾ ਮਾਣ ਨਹੀਂ ਕਰਦੇ। ਆਖੋ ਵਾਹਿਗੁਰੂ। ਉਹ ਗੁਰਮੁਖ ਸੁੱਖ ਫਲ ਪ੍ਰਾਪਤ ਕਰਦੇ ਹਨ ਜਿਹੜਾ ਲੱਖਿਆ ਨਹੀਂ ਜਾ ਸਕਦਾ। ਹੁਣ ਸਵਾਲ ਇਹ ਆਇਆ, ਜੇ ਚੰਦਨ ਤੋਂ ਬਾਅਦੋਂ ਕੋਈ ਚੰਦਨ ਨਹੀਂ, ਆਖੋ ਵਾਹਿਗੁਰੂ, ਅਤੇ ਚੰਦਨ ਦਾ ਸੰਗ ਕਰਨ ਦੇ ਨਾਲ ਕੋਈ ਚੰਦਨ ਬਣ ਸਕਦਾ ਹੈ, ਇਸੇ ਤਰ੍ਹਾਂ ਸਤ ਸੰਗਤ ਵਿੱਚ ਗੁਰ ਸ਼ਬਦ ਰੂਪੀ ਚੰਦਨ ਵਰਤਦਾ ਹੈ। ਆਖੋ ਵਾਹਿਗੁਰੂ। ਆਖੇ ਅਪਾਰ ਬ੍ਰਹਮ ਗੁਰੂ ਰੂਪ ਹੋਏ ਸਾਧ ਸੰਗਤ ਗੁਰ ਸ਼ਬਦ ਸਮਾਇਆ, ਪਾਰ ਬ੍ਰਹਮ ਗੁਰ ਸ਼ਬਦ ਰਾਹੀਂ ਗੁਰੂ ਵਿੱਚ ਵਰਤੇ ਅਤੇ ਗੁਰੂ ਗੁਰ ਸ਼ਬਦ ਰਾਹੀਂ ਸਤਸੰਗ ਵਿੱਚ ਵਰਤਿਆ, ਸਤ ਸੰਗਤ ਵਿੱਚ ਗੁਰੂ ਦਾ ਸ਼ਬਦ ਵਰਤਦਾ ਹੈ, ਗੁਰੂ ਸ਼ਬਦ ਤੋਂ ਬਿਨਾਂ ਸੁਗੰਧੀ ਨਹੀਂ ਅਤੇ ਸਤਸੰਗ ਤੋਂ ਬਿਨਾਂ ਕੋਈ ਗੁਰਮੁਖ ਵੀ ਨਹੀਂ। ਆਖੋ ਵਾਹਿਗੁਰੂ। ਫਿਰ ਬੇਨਤੀ ਕਰਦੇ ਹਾਂ, ਗੁਰੂ ਸ਼ਬਦ ਤੋਂ ਬਿਨਾਂ ਕੋਈ ਸੁਗੰਧੀ ਨਹੀਂ, ਗੁਰਮੁਖ ਦੀ ਟੇਕ ਨਾਮ ਹੈ, ਗੁਰਮੁਖ ਪਰਮੇਸ਼ਰ ਦੇ ਗੁਣਾਂ ਦੀ ਸੁਗੰਧੀ ਵੰਡਦਾ ਹੈ, ਇਹ ਗੁਰਮੁਖ ਦਾ ਦਾਨ ਹੈ, ਗੁਰਮੁਖ ਗੁਰ ਸ਼ਬਦ ਦੀ ਕਮਾਈ ਕਰਦਾ ਹੈ, ਮਨ ਅਤੇ ਮਤ ਨੂੰ ਨਿਰਮਲ ਕਰਦਾ ਹੈ, ਗੁਰਮੁਖ ਦਾ ਇਸ਼ਨਾਨ ਹੈ। ਇਸ ਕਰਕੇ ਸਮਝ ਆਉਂਦੀ ਹੈ, ਗੁਰਮੁਖ ਜੋ ਪ੍ਰਭੂ ਦੀ ਗੁਣਾਂ ਦੀ ਸੁਗੰਧੀ ਵੰਡਦਾ ਹੈ ਇਹ ਗੁਰ ਸ਼ਬਦ ਦੀ ਸੁਗੰਧੀ ਹੈ। ਆਖੋ ਵਾਹਿਗੁਰੂ। ਜੋ ਸਤ ਸੰਗਤ ਵਿੱਚ ਗੁਰ ਸ਼ਬਦ ਦੀ ਸੁਗੰਧੀ ਵਰਤਦੀ ਹੈ, ਇਸ ਸੁਗੰਧੀ ਨੂੰ ਮਾਣ ਕੇ ਹੀ ਕੋਈ ਗੁਰਮੁਖ ਹੋ ਸਕਦਾ ਹੈ। ਆਖੋ ਵਾਹਿਗੁਰੂ। ਜੇ ਚੰਦਨ ਦੀ ਨਜ਼ਦੀਕੀ ਕਰਕੇ ਕੋਈ ਚੰਦਨ ਬਣਦਾ ਹੈ ਅਤੇ ਗੁਰ ਸ਼ਬਦ ਦੀ ਸੁਗੰਧੀ ਨੂੰ ਮਾਣ ਕੇ ਹੀ ਉਸਨੂੰ ਕਮਾ ਕੇ, ਉਸਨੂੰ ਵਿਚਾਰ ਕੇ, ਉਸਨੂੰ ਅੰਦਰ ਵਸਾ ਕੇ, ਆਖੋ ਵਾਹਿਗੁਰੂ, ਹੀ ਕੋਈ ਗੁਰਮੁਖ ਬਣ ਸਕਦਾ ਹੈ। ਆਖੋ ਵਾਹਿਗੁਰੂ। ਪਰ ਸਵਾਲ ਕਰਨ ਵਾਲੇ ਇੱਕ ਹੋਰ ਸਵਾਲ ਕਰਦੇ ਹਨ, ਆਖੋ ਵਾਹਿਗੁਰੂ, ਵੀ ਸਤ ਸੰਗਤ ਵਿੱਚ ਤਾਂ ਸਾਰੇ ਸਤਸੰਗੀ ਆਉਂਦੇ ਹਨ, ਫਿਰ ਸਾਰੇ ਦੇ ਸਾਰੇ ਸਤਸੰਗੀ ਗੁਰਮੁਖ ਕਿਉਂ ਨਹੀਂ ਬਣਦੇ? ਇਹ ਅਗਲਾ ਸਵਾਲ ਹੈ। ਆਖੋ ਵਾਹਿਗੁਰੂ। ਕਈ ਕਹਿਣਗੇ, ਇੱਕ ਤਰਫ ਇਹ ਕਿਹਾ ਜਾਂਦਾ ਕਿ ਚੰਦਨ ਦੇ ਨਜ਼ਦੀਕ ਸੰਗ ਕਰਨ ਨਾਲ ਚੰਦਨ ਬਣ ਜਾਈਦਾ, ਗੁਰ ਸ਼ਬਦ ਦੀ ਸੁਗੰਧੀ ਲੈ ਕੇ ਗੁਰਮੁਖ ਬਣੀਦਾ। ਫਿਰ ਇਹ ਜਿਹੜੇ ਸਤਸੰਗੀ ਸਤਸੰਗਤ ਵਿੱਚ ਬੈਠਦੇ ਹਨ, ਜਿਹੜੇ ਕਾਫੀ ਸਮੇਂ ਤੋਂ ਆ ਰਹੇ, ਕੋਈ 40 ਸਾਲ ਤੋਂ ਆ ਰਿਹਾ, ਕੋਈ ਕਿਤਨੇ ਸਾਲ ਹੋ ਗਏ ਆਉਂਦਿਆਂ ਨੂੰ, ਫਿਰ ਇਹ ਸਾਰੇ ਦੇ ਸਾਰੇ ਸਤਸੰਗੀ ਗੁਰਮੁਖ ਕਿਉਂ ਨਹੀਂ ਬਣਦੇ? ਆਖੋ ਵਾਹਿਗੁਰੂ। ਇਹਨਾਂ ਦੇ ਸੁਭਾਅ ਦੇ ਵਿੱਚ, ਇਹਨਾਂ ਦੇ ਵਰਤਾਓ ਵਿੱਚ ਅੰਤਰ ਕਿਉਂ ਹੈ? ਆਖੋ ਵਾਹਿਗੁਰੂ। ਫਿਰ ਸਾਡੇ 'ਤੇ ਸਵਾਲ ਕਰਨ ਵਾਲੇ ਸਵਾਲ ਕਿਉਂ ਕਰਦੇ ਨੇ? ਇਹ ਗੁਰਦੁਆਰੇ ਤਾਂ ਬਹੁਤ ਜਾਂਦਾ ਹੈ ਪਰ ਗੁੱਸਾ ਵੀ ਬੜਾ। ਆਖੋ ਵਾਹਿਗੁਰੂ। ਇਹ ਗੁਰਦੁਆਰੇ ਬੜਾ ਜਾਂਦਾ, ਸਤਸੰਗ ਵਿੱਚ ਲਿਤ ਜਾਂਦਾ, ਪਰ ये झूठ भी बोलता है, आखो वाहेगुरु। ये गुरुद्वारे भी जाता है, कहता मैं गुरु नूं मंदा हाँ, तुसी भी कहते हो गुरु नूं मंदा हाँ, पर गुरु दी नहीं मनते, आखो वाहेगुरु। किसी नूं कह के वेखो तू गुरु वाला बन जा, आखो वाहेगुरु। ये तो कहते ने मैं गुरु नूं मनता, इस करके मैं गुरुद्वारे जाता, पर गुरु दी नहीं मनता। ये कहते मैं गुरु ग्रंथ साहब नूं मनता, लेकिन गुरु ग्रंथ साहब दी नहीं मनता। ये कहते मैं गुरु गोबिंद सिंह नूं मनता, लेकिन गुरु गोबिंद सिंह दी नहीं मनता। इस करके ये क्यों, ये सारे दे सारे सत्संग विच आने वाले गुरमुख क्यों नहीं बनते, अंतर क्यों है, कारण की है? पग जी एक होर शब्द विच कहते हैं, सुनो, बांस बड़ाई बुढ़िया ए मत डूबो कोए, चंदन के निकटै बसै बांस सुगंध ना होए। थोड़ा जा एकाग्र होके सुनना, चंदन के नजदीक सारे वृक्ष हैं, लेकिन बांस भी है। आखो भाई, मैला गर संगे इन्ने वृक्ष से चंदन निकट बसंतो बांसो नानक हंग बुद्ध ना बोहते। आखो भाई करो, चंदन के नजदीक है बांस, ये चंदन नहीं बनता। आखो भाई, बेनती करा, चंदन का कोई दोष नहीं, दोष बांस का ही होएगा। आखो भाई, चंदन के नजदीक सारे वृक्ष हैं, लेकिन बांस भी है। आखो भाई, मैला गर संगे इन्ने वृक्ष से चंदन निकट बसंतो बांसो नानक हंग बुद्ध ना बोहते। आखो भाई करो, चंदन के नजदीक है बांस, ये चंदन नहीं बनता। आखो भाई, बेनती करा, चंदन का कोई दोष नहीं, दोष बांस का ही होएगा। आखो भाई, गुर शब्द रूपी चंदन का कोई दोष नहीं, सतसंग का कोई दोष नहीं। सोचना पेगा, जो सतसंगी अपने आप नूं कहलांदे हन गुरमुख क्यों नहीं बने, इन्हां विच कोई ना कोई दोष जरूर होएगा। आखो भाई, हुण जे बांस चंदन नहीं बनिया, नजदीक होके लभना पेगा कारण की है बांस चंदन क्यों नहीं। बांस दे विच पंज दोष हन, आखो भाई, पंज औगण हन जिस करके चंदन नहीं बनता। बांस विच पहला दोष है, कहिंदा मैं बड़ा उच्चा हाँ, ये चंदन ने मैनूं चंदन की बनाउणा, यह तो छोटा जिहा। आखो भाई, ये मेरे नाल किन्ना नीवा, मैं किन्ना उच्चा। आखो भाई गुरु, बांस हंकारी है, ये बंजा उगलां दा, मैं किन्ना उच्चा। दूजा बांस विच ओगण है, गंडा हन। आखो भाई, सुनदा ही नहीं किसे दी। तीसरा पोला है, इधरों फूक मारी उधरों निकल जाती। आखो भाई, इधरों फूक मारी निकल जाती, अंदर कुछ वसाउण नूं तैयार ही नहीं। आखो भाई, चौथा ओगड़ है, बांस के अंदर छिलता हन, किसी नजदीक नूं छिल भी दिंदा। आखो भाई, बोथा कसर के कोई जावे तो सही, छिल दिंदा। पंजवा बांस के अंदर ओगण है, जो बांस बांस नाल रगड़दा है तो अपनी कुल नूं ही अग ला देंदा है, सारी जंगल नूं ही अग ला देंदा। इसकी पंक्ति भाई गुरदास ने वरती है, कहिंदे मनुख ऐसे हो गए खै खै जलन बांस अंगियारा। आखो भाई, खै खै जलन, जिवें बांस बांस नाल खेंदा है, अग ला देंदा है। आखो भाई, ये जिहड़े बांस के पंज ओगण हन, चंदन ने नजदीक होने के बावजूद भी इसका हंकार, इसका जिदी होना, पोला होना, छिलता नाल दूजियां नूं छिलना, कुल काती होना, ये बांस नूं चंदन नहीं बन देता। सत्संग विच आने वाले हो, आओ आपां भी चातियां मारीए, असी गुरमुख अजे क्यों नहीं बने। आखो भाई, किधर ऐसा तो नहीं, ये पंजे दे पंजे ओगण साढ़े विच भी हन। आखो भाई, असी होंदे हाँ हम बड़ कवि कुलीन, हम पंडित, हम जोगी सन्यासी, ज्ञानी गुनी सूर हम दाते ए बुद्ध कबे ना नासी। इतने आते ने, लो जी सत्संग च मेरे वर्गा भी कोई ज्ञानी है, ये मैनू ज्ञानी की समझ आएगा। आखो भाई, दानी कहता मेरे वर्गा भी कोई दानी है, लो मेरे तो वड्डा भी कोई दान दे सकता है। सुरमा कहता मेरे वर्गा सुरमा कोई नहीं, जोगी कहता मेरे वर्गा जोगी कोई नहीं, कवि कहता मेरे वर्गा कवि कोई नहीं, पंडित कहता विद्वान कहता मेरे वर्गा विद्वान कोई नहीं। वड्डी कुल वाले अपनी कुल का ही माण है। आखो वाहे, कोई जातां का अहंकार करी जाता, कोई बरादरी का अहंकार करी जाता। जे सतसंग विच आके जिथे गर्भ नूं निवारना है, जिथे परमेश्वर का नाम टिकाउणा है, जिथे गुरु शब्द की सुगंधी लेनी है, उत्थे तां असीं अहंकार विच फसे हुए अपने अहंकार की दुर्गंध ही ले जाते हैं। आखो भाई करो। फिर कहते बस की हालत है पोला है, साड़ी भी हालत ऐसी है, साचा सतगुरु क्या करे, सिखा में चूक अंधा एक न लागे, जो बांस बजाई है फूक। गुरु तो सच सुनाते हैं पर इत बैठ के असी सच सुनने तैयार ही नहीं। आखो भाई, सारे कहते ने सच सुनना है ही बड़ा औखा। आखो वाहिगुरु, किसी नूं सुना के वेखो, ये कहते भाई तो सानू बोर ही करी जाता है। आखो वाहिगुरु, क्योंकि सुनने तैयार ही नहीं। असी वो कुछ सुनने तैयार हाँ जो साडा मन चाहता है, जे मन के मगर लग के सुनना तो मन में तब्दीली आएगी किवें। नशे ही कवे आ तो बोलन ना जी, नशा छड़न वास्ते कदे ना बोलन। आखो वाहिगुरु, दस एक बारी बारली स्टेज किसी स्टेज पर गया, दस ज बैठे ही सी, प्रबंधक सज्जन आके कह लगे देखना तुसी ना शराब के विरुद्ध ना बोलना। मैं क्या क्यों, कहते ये मुड़ के स्टेज पर टाइम नहीं देंगे। मैं क्या हूँ तो दे बैठे ने ना। आखो वाहिगुरु, हूँ तो मैं बोलना ही बोलना है। अगों सतगुर की कृपा नाल जो सतगुर ने समा दवाना मिल जाना, तुहाडे के इत्थे समा नहीं मिलना। जिहड़े सतसंगत विच आके सच्चाई नूं सुनन नूं तैयार ही नहीं, गुरु की सिक्ख्या नूं सुनन नूं तैयार ही नहीं, इधरों कन्नी सुनते हैं दूजे कन्नों कढ दिंदे ने। आखो भाई, आ बाहर जाके देख लेना, पुछ लो की सुन के आए सी। आखो भाई, फिर गुरमुख किवें बणांगे। गुरु कहिंदे जो गुर कहे सोई पल मानो, अस तां सुणिया ही नहीं। आखो वाहिगुरु, गुरु की गल सुनी, गुरसिख मीत चलो गुर चाली, किवें होएगा। फिर बांस गंढा हैं साडे च भी, आ चार वर्णा दियां गंढा, जात बरादरी दियां गंढा। आखो वाहिगुरु, आखो वाहिगुरु, है ना गंढा। असी सतसंगत विच आके भी कहने आ रामगढ़िया है, आखो वाहिगुरु, एक खत्री है, आखो वाहिगुरु, आ क्या गल है, किवें चंद गुरमुख बन जाएंगे। हुण तां इह भी कहण लग पे आ गुरुद्वारे किन्हां दे हन, आ गुरुद्वारे किन्हां दे हन। आखो भाई, गुरमुख की निशानी नहीं। गुरमुख तां इह गल कहिंदा कि इह गुरुद्वारा गुरु दा है। आखो भाई गुरु, इत्थे बैठण वाले सारे गुरु दे सिख हन। कोई अपनी बरादरी दियां गंढां पाई बैठा है, कोई जातां दियां पाई बैठा है, कोई वर्णा दियां पाई बैठा है, कोई मजहबां दियां पाई बैठा है। आखो वाहिगुरु, जिन्नी देर तक गंढां नहीं खुलदियां उन्नी देर तक गुरमुख बनना औखा है। आखो फिर चिलतां भी हैं, जिवें केले ते बेर की दोस्ती देखी है, मारी मरो कुसंग की केले निकट जो पे, वह झूला है वह चीरी है। वह झूलदा उसनू बेर चीरी जाती है। आखो वाहिगुरु, साड़ी हालत ऐसी जे छिद्र देखे, जिथे दुख देखता बड़ा खुश होंगे। आखो वाहिगुरु, पलो देख दुख जरी है, जिथे पला हो बड़ा दुख मना। ऐसी हालत है मनुख की, किवें गुरमुख बने। फिर कहते कैसा कुलकाती है, आप तो मरद ही मरद है, अपने संगियों को भी मार लेंदे। आखो दीन गवाया दुनी स्यों, दुनी ना चली साथ। देखो कमला है ना, कोई सियाणा बना अपने पैर ते आप कुहाड़ा मारेगा। आखो भाई, पाए कुहाड़ा मारिया गाफल अपने हाथ। इस करके जे अगर बांस चंदन नहीं बनिया तो बांस अपने औगणा करके नहीं बनिया। जे कोई सतसंगी सतसंग विच आने वाला अजे गुरमुख नहीं बनिया अपने औगणा करके नहीं बनिया, सतसंग का कोई दोष नहीं, गुर शब्द रूपी चंदन का कोई दोष नहीं। जे बांस चंदन नहीं बनिया तो चंदन का कोई दोष नहीं। आखो वाहिगुरु, आखो वाहिगुरु, सारे बोलो वाहे। इस करके गुर शब्द रूपी चंदन की सुगंधि प्राप्त करने वाले ही जिन्हां दे रोम रोम विच वस गई, जिन्हां दे अंदर वस गई गुर शब्द की विचार, उस विचार के मुताबिक उन्होंने फिर करनी बनाई। हुण अगला सवाल यह आता है, कोई ऐसी विधि भी है आखो वाहिगुरु जेड़ी इस मनमुख नूं भी गुरमुख बना दे? आखो वाहिगुरु जपो सतनाम श्री। इस करके यह समागम आत्मक जीवन जुगत देने लई हन। आखो वाहिगुरु, सिर्फ विषय नूं सुन के चला जाना ही काफ़ी नहीं है। कोई ऐसी गल समझाओ। आखो वाहिगुरु सतगुरु जी कि जिसनों असी क्या मनमुख कि ये मुड़ के गुरमुख बन सकता है? आखो भाई जे बन सकता है तो फिर विधि की है? साहब कहते सुनो, लिब तात दोए राह है, हुक्मी कार कमाए, गुरमुख अपना मन मारिया शब्द कसवटी लाए। एक बार सारे प्यार नाल बोलो, गुरमुख अपना मन मारिया शब्द कसवटी लाए। देखो दो रस्ते हैं, एक लिव दा एक तात दा। लिव दे रस्ते नू आपां इउं कह लिए परमात्मा नाल बिरती जोड़न दा, ते तात नू इउं कह लिए माया वल पटकण दा। दूजे शब्दों आप कह सकते हैं लिव का मार्ग निरंकारी है, तात का मार्ग संसारी है। तीजे शब्दों आप इं भी कह सकते हाँ लिव मया करके है, तात माया करके है। आखो भाई गुरमुख मया विच जींदा है, आत्मक जीवन पाउंदा है। मनमुख माया विच जींदा है, आत्मक मौत से हेड़ता है। आखो भाई, आखो भाई गुरमुख मया करके आत्मक अडोलता विच है, मनमुख माया करके पटकना विच है। गुरमुख मौत नूं चेते रखता है मया करके, ते प्रभु चेते रहिंदा है। मनमुख माया नूं चेते रखण करके मौत नूं भुलदा है, खसम नूं भुल जांदा है। गुरमुख दी लिव परमात्मा नाल जुड़ी रहिंदी है, मनमुख माया करके माया विच ही जुड़िया रहिंदा है। आखो भाई एक मैं बेनती इत्थे होर करांगा। आखो भाई लिव दा सोमा है सतसंग। सारे बोलो लिव दा सोमा है सतसंग। लिव चर्चा दा ही विषय नहीं। आखो भाई अंतर आत्मे टकाउण दा विषय। लिव सिर्फ शब्द दा रटन ही नहीं, सुर ते शब्द ते संजोग दा विषय। आखो भाई लिव ख्याली नहीं, लिव विस्माद दे कर जान दा विषय। जेड़ा विस्माद दा कर वाहिगुरु दे कर लै जांदा है। आखो वाहिगुरु लिव तो बिना देह निमाणी है। आखो वाहिगुरु जिथे लिव नहीं उथे तृष्णा है। वाहिगुरु ਜੇ ਅਜੇ ਤੱਕ ਸਾਡੀ ਲਿਵ ਨਹੀਂ ਨਾ ਲੱਗੀ ਤਾਂ ਸਮਝ ਲੈਣਾ ਅਜੇ ਅਸੀਂ ਤ੍ਰਿਸ਼ਨਾ ਵਿੱਚ ਜਲ ਰਹੇ ਹਾਂ। ਆਖੋ ਵਾਹਿਗੁਰੂ, ਇਸ ਦੇ ਵਿੱਚ ਕੋਈ ਗੱਲ ਲੁਕੋ ਵਾਲੀ ਨਹੀਂ। ਆਖੋ ਵਾਹਿਗੁਰੂ, ਇਤਨਾ ਜੀਵਨ ਪਾ ਕੇ ਵੀ ਅਜੇ ਤੱਕ ਸਾਡੀ ਬਿਰਤੀ ਨਹੀਂ ਜੁੜੀ ਤਾਂ ਸਮਝ ਲੈਣਾ ਇਹ ਗੱਲ ਪੱਕੀ ਹੈ, ਲਿਵ ਚੁੜਕੀ ਲੱਗੀ ਤ੍ਰਿਸ਼ਨਾ। ਆਖੋ ਵਾਹਿਗੁਰੂ, ਅਸੀਂ ਤ੍ਰਿਸ਼ਨਾਲੂ ਹਾਂ। ਆਖੋ ਵਾਹਿਗੁਰੂ, ਇੱਕ ਸਵਾਲ ਕਰਨ ਵਾਲੇ ਸਾਡੇ 'ਤੇ ਸਵਾਲ ਕਰਦੇ ਨੇ, ਧਿਆਨ ਨਹੀਂ ਟਿਕਦਾ। ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂਗਾ, ਇਸ ਦਾ ਸਿੱਧਾ ਸੰਬੰਧ ਸਾਡੀਆਂ ਇੱਛਾਵਾਂ ਨਾਲ ਹੈ, ਸਾਡੀਆਂ ਮੰਗਾਂ ਨਾਲ ਹੈ। ਦੇਖੋ, ਤੁਸੀਂ ਗੁਰੂ ਘਰ ਆਏ, ਮੰਗ ਤੁਹਾਡੀ ਪੁੱਤਰ ਹੈ, ਤੁਹਾਡਾ ਧਿਆਨ ਪੁੱਤਰ ਵਿੱਚ ਹੋਏਗਾ। ਆਖੋ ਵਾਹਿਗੁਰੂ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ, ਤੁਹਾਡੀ ਮੰਗ ਮਕਾਨ ਚਾਹੀਦਾ, ਤੁਹਾਡਾ ਮੰਗ ਮਕਾਨ ਹੈ, ਧਿਆਨ ਤੁਹਾਡਾ ਮਕਾਨ ਵਿੱਚ ਹੋਏਗਾ। ਆਖੋ ਵਾਹਿਗੁਰੂ, ਚਾਹੇ ਤੁਸੀਂ ਪਾਠ ਕਰੋ, ਚਾਹੇ ਤੁਸੀਂ ਸਵੇਰੇ ਸਿਮਰਨ 'ਤੇ ਬੈਠੇ ਹੋ, ਲੇਕਿਨ ਸਿਮਰਨ ਦੇ ਪਿੱਛੇ, ਉਸ ਪਾਠ ਪਿੱਛੇ ਜਿਹੜੀ ਤੁਹਾਡੀ ਮੰਗ ਹੈ, ਧਿਆਨ ਤੁਹਾਡਾ ਉਹਦੇ ਵਿੱਚ ਹੋਏਗਾ। ਆਖੋ ਵਾਹਿਗੁਰੂ, ਪਰਮੇਸ਼ਰ ਵਿੱਚ ਨਹੀਂ ਹੋ ਸਕਦਾ, ਜੋ ਤੁਸੀਂ ਮੰਗਣ ਆਏ ਹੋ ਧਿਆਨ ਤਾਂ ਉਹਦੇ ਵਿੱਚ ਹੈ। ਤੁਸੀਂ ਗੁਰਦੁਆਰੇ ਅਰਦਾਸ ਕਰਨ ਆਏ, ਅਰਦਾਸ ਵਿੱਚ ਥੋੜ੍ਹਾ ਧਿਆਨ ਹੈ ਤੁਹਾਡਾ, ਉਸ ਮੰਗ ਵਿੱਚ ਹੈ। ਆਖੋ ਵਾਹਿਗੁਰੂ, ਤੁਸੀਂ ਧਿਆਨ ਲਈ ਬੈਠੇ ਹੋ, ਭਾਈ ਸਾਹਿਬ ਨੇ ਗੱਲ ਕੀਤੀ ਵੀ ਕਿ ਨਹੀਂ ਕੀਤੀ? ਆਖੋ ਵਾਹਿਗੁਰੂ, ਭਾਈ ਸਾਹਿਬ ਨੇ ਅਰਦਾਸ ਵਿੱਚ ਸ਼ਬਦ ਬੋਲੇ ਵੀ ਕਿ ਨਹੀਂ ਬੋਲੇ? ਧਿਆਨ ਤਾਂ ਤੁਹਾਡੇ ਉਹਦੇ 'ਚ ਹੈ। ਭਾਈ ਸਾਹਿਬ ਨੇ ਤਾਂ ਅੱਧੀ ਅਰਦਾਸ ਵੀ ਕਰ ਲਈ, ਤੁਸੀਂ ਤਾਂ ਜੁੜੇ ਹੀ ਨਹੀਂ। ਆਖੋ ਵਾਹਿਗੁਰੂ, ਤੁਸੀਂ ਤਾਂ ਭਾਈ ਸਾਹਿਬ ਦੇ ਬੋਲੇ ਸ਼ਬਦਾਂ ਵੀ ਧਿਆਨ ਰੱਖੀ ਬੈਠੇ ਹੋ। ਪਰ ਜੇ ਇਹੀ ਗੱਲ ਸਮਝ ਆ ਜਾਏ, ਸਾਡੀ ਮੰਗ ਹੀ ਪ੍ਰਭੂ ਬਣ ਜਾਏ ਤਾਂ ਸਾਡਾ ਧਿਆਨ ਵੀ ਪ੍ਰਭੂ ਵਿੱਚ ਹੋਏਗਾ। ਆਖੋ ਵਾਹਿਗੁਰੂ, ਸਾਡੀ ਮੰਗ ਹੀ ਗੁਰੂ ਬਣ ਜਾਏ ਤਾਂ ਸਾਡਾ ਧਿਆਨ ਵੀ ਗੁਰੂ ਵਿੱਚ ਹੋਏਗਾ। ਜੇ ਅਸੀਂ ਇਹ ਸਮਝ ਲਈਏ, ਪ੍ਰਭੂ ਸਿਰਫ ਤੂੰ ਹੀ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ, ਧਿਆਨ ਪ੍ਰਭੂ 'ਚ ਹੋਏਗਾ, ਜੇ ਪ੍ਰਭੂ ਮਿਲ ਗਿਆ ਤਾਂ ਫਿਰ ਸਭ ਕੁਝ ਮਿਲ ਗਿਆ। ਆਖੋ ਵਾਹਿਗੁਰੂ, ਜੇ ਪਰਮਾਤਮਾ ਮਿਲ ਗਿਆ ਸਭ ਕੁਝ ਮਿਲ ਗਿਆ। ਸਾਹਿਬ ਕਹਿੰਦੇ ਨੇ ਕਿ ਲਿਵ ਦਾ ਸੋਮਾ ਹੈ ਸਤਸੰਗ, ਅਤੇ ਸਤਸੰਗ ਦੇ ਵਿੱਚ ਜੁਗਤ ਮਿਲਦੀ ਹੈ ਆਰਾਧਨਾ ਦੀ। ਆਖੋ ਵਾਹਿਗੁਰੂ, ਆਰਾਧਨਾ ਆਰਾਧਨਨੀ ਕਾ ਹਰ ਹਰ ਨਾਮ ਆਰਾਧਨਾ। ਆਰਾਧਨਾ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਥ ਸਹਾਈ। ਆਖੋ ਵਾਹਿਗੁਰੂ, ਆਰਾਧਨਾ ਦੀ ਜੁਗਤ ਹੈ ਸਤਸੰਗਤ ਵਿੱਚ। ਆਰਾਧਨਾ ਤੋਂ ਬਿਨਾਂ ਲਿਵ ਨਹੀਂ ਲੱਗਦੀ। ਆਖੋ ਵਾਹਿਗੁਰੂ, ਆਰਾਧਨਾ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਬੁੱਝਣੀ। ਜੇ ਆਰਾਧਨਾ ਦੀ ਜੁਗਤ ਸਤਸੰਗਤ ਤੋਂ ਮਿਲਦੀ ਹੈ ਤਾਂ ਸਤਸੰਗ ਹੀ ਗੁਰੂ ਦੀ ਸਿੱਖਿਆ ਮੁਤਾਬਕ ਸਾਨੂੰ ਸਮਝਾਉਂਦਾ ਹੈ। ਆਖੋ ਵਾਹਿਗੁਰੂ, ਦੇਖਣਾ ਗਾਉਣ ਵਾਲੇ ਬਹੁਤ ਨੇ, ਸੁਣਨ ਵਾਲੇ ਵੀ ਬਹੁਤ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਆਖੋ ਪਰਮਾਤਮਾ ਨੂੰ ਗਾਉਣ ਵਾਲੇ ਵੀ ਅਨੇਕਾਂ ਨੇ, ਪਰਮਾਤਮਾ ਨੂੰ ਸੁਣਨ ਵਾਲੇ ਵੀ ਅਨੇਕਾਂ ਨੇ। ਸਾਹਿਬ ਨੇ ਆਪ ਕਿਹਾ, ਹੋਰ ਕਿਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਹਾ, ਸਾਰੇ ਗਿਣ ਵੀ ਦਿੱਤੇ, ਫਿਰ ਨਹੀਂ ਵੱਡੀ ਗੱਲ ਕਹਿਤੀ। ਅਨੇਕਾਂ ਗਾਉਣ ਵਾਲੇ ਨੇ, ਅਨੇਕਾਂ ਸੁਣਨ ਵਾਲੇ ਨੇ, ਸਾਰੇ ਗਾਉਣ ਵਾਲੇ, ਸਾਰੇ ਸੁਣਨ ਵਾਲੇ, ਫਿਰ ਇਹਨਾਂ ਦੀ ਬਿਰਤੀ ਕਿਉਂ ਨਹੀਂ ਜੁੜਦੀ? ਆਖੋ ਵਾਹਿਗੁਰੂ, ਇਹਨਾਂ ਸਾਰਿਆਂ ਦੀ ਬਿਰਤੀ ਕਿਉਂ ਨਹੀਂ ਜੁੜਦੀ? ਗਾਉਂਦੇ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਪਾਠ ਬਹੁਤ ਹੋ ਰਹੇ ਨੇ। ਆਖੋ ਵਾਹਿਗੁਰੂ, ਇਸ ਵਿੱਚ ਕੋਈ ਸ਼ੱਕ ਨਹੀਂ, ਪਾਠ ਸੁਣੇ ਵੀ ਬਹੁਤ ਜਾ ਰਹੇ ਨੇ, ਦੀਵਾਨ ਬਹੁਤ ਲੱਗ ਰਹੇ ਨੇ, ਸੁਣਾਉਣ ਵਾਲੇ ਵੀ ਬਹੁਤ ਨੇ ਅਤੇ ਸੁਣਨ ਵਾਲੇ ਵੀ ਬਹੁਤ ਨੇ, ਕੋਈ ਕੀਰਤਨ ਦਰਬਾਰਾਂ ਦੀ ਗਿਣਤੀ ਘੱਟ ਨਹੀਂ। ਆਖੋ ਵਾਹਿਗੁਰੂ, ਉਹਨਾਂ ਵਿੱਚ ਗਾਉਣ ਵਾਲੇ ਵੀ ਬੜੇ ਨੇ ਅਤੇ ਸੁਣਨ ਵਾਲੇ ਵੀ ਬੜੇ ਨੇ। ਠੀਕ ਹੈ, ਸੁਣਾਉਣਾ ਵੀ ਜ਼ਰੂਰੀ ਹੈ, ਸੁਣਨਾ ਵੀ ਜ਼ਰੂਰੀ ਹੈ। ਆਖੋ ਵਾਹਿਗੁਰੂ, ਦੇਖੋ ਮੈਂ ਕਹਾਂਗਾ, ਸੁਣਨਾ ਵੀ ਜ਼ਰੂਰੀ ਹੈ, ਸੁਣਾਉਣਾ ਵੀ, ਜੋ ਭਾਗਾਂ ਵਾਲੇ ਨੇ ਜਿਹੜੇ ਸੁਣਦੇ ਨੇ, ਉਹ ਵੀ ਭਾਗਾਂ ਵਾਲੇ ਨੇ ਜਿਹੜੇ ਸੁਣਾਉਂਦੇ ਨੇ, ਪਰ ਇਹਨਾਂ ਸਾਰਿਆਂ ਦੀ ਬਿਰਤੀ ਕਿਉਂ ਨਹੀਂ ਜੁੜੀ? ਸਾਹਿਬ ਕਹਿੰਦੇ ਕਾਰਨ ਇੱਕੋ ਹੀ ਹੈ, ਇਹ ਸੁਣਨ ਲੱਗਿਆਂ, ਇਹ ਗਾਉਣ ਲੱਗਿਆਂ ਇੱਕ ਗੱਲ ਨੂੰ ਭੁੱਲ ਗਏ। ਉਹ ਗੱਲ ਕੀ ਸੀ? ਮਨ ਰੱਖੀਐ ਪਾਉ। ਆਖੋ ਵਾਹਿਗੁਰੂ, ਗਾਵੀਐ ਸੁਣੀਐ ਮਨ ਰੱਖੀਐ ਪਾਉ। ਆਖੋ ਵਾਹਿਗੁਰੂ, ਕਾਸ਼ ਕੇ ਗਾਉਣ ਲੱਗਿਆਂ ਵੀ ਮਨ 'ਚ ਪ੍ਰੇਮ ਰੱਖ ਕੇ ਪ੍ਰਭੂ ਦਾ ਗਾਇਆ ਜਾਂਦਾ,
ਜੇ ਸੁਣਨ ਵਾਲੇ ਸਰੋਤੇ ਵੀ ਸੁਣਨ ਲੱਗਿਆ ਮਨ ਵਿੱਚ ਪ੍ਰਭੂ ਦਾ ਪ੍ਰੇਮ ਰੱਖ ਕੇ ਸੁਣਦੇ, ਆਖੋ ਵਾਹਿਗੁਰੂ। ਕੱਲ ਕਰਨਾ ਤੁਸੀਂ, ਕੱਲ ਨਿਤਨੇਮ ਕਰਨਾ ਨਾ, ਪਰ ਮਨ ਵਿੱਚ ਪ੍ਰੇਮ ਰੱਖ ਕੇ ਆਖੋ ਵਾਹਿਗੁਰੂ। ਤੁਸੀਂ ਕੱਲ ਬਾਣੀ ਸੁਣਨਾ ਅਤੇ ਮਨ ਵਿੱਚ ਪ੍ਰੇਮ ਰੱਖ ਕੇ ਆਖੋ ਵਾਹਿਗੁਰੂ। ਜੇ ਮਨ ਵਿੱਚ ਪ੍ਰੇਮ ਰੱਖ ਕੇ ਕੋਈ ਗਾਵੇ, ਕੋਈ ਸੁਣੇ, ਹਲਵਾਈ ਮਠਿਆਈਆਂ ਬਣਾਉਂਦਾ ਹੈ, ਘਿਓ ਵਿੱਚ ਕੱਢਦਾ ਹੈ, ਪਰ ਮਠਿਆਈਆਂ ਉਨੀ ਦੇਰ ਤੱਕ ਸਵਾਦ ਨਹੀਂ ਹੁੰਦੀਆਂ ਜਿੰਨੀ ਦੇਰ ਤੱਕ ਮਿੱਠੇ ਦੀ ਚਾਸ਼ਣੀ ਚੋਂ ਨਾ ਨਿਕਲ ਜਾਣ, ਆਖੋ ਵਾਹਿਗੁਰੂ। ਜੇ ਹਵਾਈ ਦੀਆਂ ਮਠਿਆਈਆਂ ਮਿੱਠੇ ਦੀ ਚਾਸ਼ਣੀ ਤੋਂ ਬਿਨਾਂ ਸਵਾਦ ਨਹੀਂ, ਤੁਹਾਡਾ ਗਾਉਣਾ ਵੀ, ਤੁਹਾਡਾ ਸੁਣਨਾ ਵੀ ਪ੍ਰਭੂ ਪ੍ਰੇਮ ਦੀ ਚਾਸ਼ਣੀ ਤੋਂ ਬਿਨਾਂ ਪ੍ਰਵਾਨ ਨਹੀਂ ਹੁੰਦਾ, ਆਖੋ ਵਾਹਿਗੁਰੂ। ਮੈਂ ਨਹੀਂ ਕਿਹਾ, ਸਾਹਿਬ ਨੇ ਕਿਹਾ ਮਨ ਰੱਖੀ ਹੈ ਪਾਓ। ਸਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿਹੜੀ ਪੰਕਤੀ ਸੁਣੀ ਕਿਹੜੀ ਨਹੀਂ ਸੁਣੀ, ਆਖੋ ਵਾਹਿਗੁਰੂ। ਸਾਨੂੰ ਇਹ ਨਹੀਂ ਪਤਾ ਕਿਹੜੀ ਪੜ੍ਹੀ ਨਹੀਂ, ਕਿਹੜੀ ਪੜ੍ਹੀ, ਭੋਗ ਤਾਂ ਪੈ ਗਿਆ, ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਜੇ ਮਨ ਵਿੱਚ ਪ੍ਰੇਮ ਰੱਖ ਕੇ ਤੂੰ ਸੁਣੇ ਕੋਈ ਗਾਵੇ ਤੇ ਪ੍ਰਾਪਤੀ ਕੀ ਹੋਏਗੀ? ਕਹਿੰਦੇ ਪ੍ਰਾਪਤੀ ਹੋਏਗੀ ਉਹ ਮੰਨਣ ਦੀ ਅਵਸਥਾ ਤੱਕ ਪਹੁੰਚ ਜਾਏਗਾ। ਦੇਖੋ ਅਸੀਂ ਗਾਇਆ ਵੀ ਬੜਾ ਹੈ, ਸੁਣਿਆ ਵੀ ਬੜਾ ਹੈ, ਜਿਸ ਨੂੰ ਗਾਇਆ ਜਿਸ ਨੂੰ ਸੁਣਿਆ ਉਸਦਾ ਮੰਨਣ ਹੀ ਨਹੀਂ ਹੋਇਆ ਅਜੇ ਤੱਕ, ਆਖੋ ਵਾਹਿਗੁਰੂ। ਕਮਾਲ ਹੋ ਗਈ, ਸਾਨੂੰ ਗੁਰੂ ਸਮਝਾਉਂਦੇ ਕੀ ਨਹੀਂ, ਅਸੀਂ ਕਰਦੇ ਕੀ ਹਾਂ। ਸਾਡੇ ਜਨਮ ਸੰਸਕਾਰ ਤੋਂ ਲੈ ਕੇ ਅੰਤਮ ਸੰਸਕਾਰ ਤੱਕ ਗੁਰੂ ਕੀ ਕਹਿੰਦੇ ਨੇ? ਕਦੇ ਝਾਤੀਆਂ ਮਾਰ ਕੇ ਵੇਖੋ ਸਾਡੇ ਘਰਾਂ 'ਚ ਹੁੰਦਾ ਕੀ ਹੈ, ਆਖੋ ਵਾਹਿਗੁਰੂ। ਗੁਰੂ ਦੀ ਸਿੱਖਿਆ ਸਾਡੇ ਅੰਦਰ ਵਸੀ ਨਹੀਂ ਕਿਉਂਕਿ ਅਸੀਂ ਪ੍ਰੇਮ ਨਾਲ ਸੁਣੀ ਨਹੀਂ, ਆਖੋ ਵਾਹਿਗੁਰੂ। ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਪ੍ਰੇਮ ਮਨ ਵਿੱਚ ਰੱਖ ਕੇ ਸੁਣਦੇ ਨਹੀਂ, ਗਾਉਂਦੇ ਨਹੀਂ, ਮੰਨਣ ਤੱਕ ਨਹੀਂ ਪਹੁੰਚ ਸਕਦੇ, ਆਖੋ ਵਾਹਿਗੁਰੂ। ਅਸੀਂ ਤਾਂ ਅਜੇ ਤੱਕ ਸਤ ਸੰਗ ਵਿੱਚ ਆਉਂਦੇ ਹੋਏ ਵੀ ਮੰਨਣ ਨਹੀਂ ਕੀਤਾ, ਆਖੋ ਵਾਹਿਗੁਰੂ। ਜਿਹਨਾਂ ਗੱਲਾਂ ਤੋਂ ਮੇਰੀਆਂ ਭੈਣਾਂ ਨੂੰ, ਮੇਰੇ ਵੀਰਾਂ ਨੂੰ ਮਨ੍ਹਾ ਕੀਤਾ ਗਿਆ ਉਹੀ ਗੱਲਾਂ ਤਾਂ ਹੋ ਰਹੀਆਂ ਹਨ, ਆਖੋ ਵਾਹਿਗੁਰੂ। ਉਹੀ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹੀ ਸਾਡੇ ਘਰ ਵਿੱਚ ਉਹੀ ਕਰਮ ਹੋ ਰਹੇ ਹਨ ਜਿਹਨਾਂ ਕਰਮਾਂ ਤੋਂ ਗੁਰੂ ਨੇ ਮਨਾਹੀ ਕੀਤੀ ਹੈ, ਆਖੋ ਵਾਹਿਗੁਰੂ। ਕਹਿੰਦੇ ਮੰਨਣ ਤੱਕ ਪਹੁੰਚ ਜਾਏਗਾ ਜਿਹੜਾ ਮਨ ਵਿੱਚ ਪ੍ਰੇਮ ਰੱਖ ਕੇ ਗਾਏਗਾ, ਮਨ ਵਿੱਚ ਪ੍ਰੇਮ ਰੱਖ ਕੇ ਸੁਣੇਗਾ। ਕਹਿੰਦੇ ਜੇ ਮੰਨਣ ਤੱਕ ਪਹੁੰਚ ਜਾਏਗਾ, ਜੇ ਮੰਨਣ ਵਿੱਚ ਉਸਨੇ ਮਨ ਵਿੱਚ ਪ੍ਰੇਮ ਰੱਖ ਕੇ ਕਰ ਲਿਆ, ਸੁਣਿਆ, ਮੰਨਿਆ, ਮਨ ਕੀਤਾ ਪਾਓ, ਆਖੋ ਵਾਹਿਗੁਰੂ। ਕਹਿੰਦੇ ਜੀ ਉਸਨੇ ਮੰਨਣ ਵੀ ਮਨ ਵਿੱਚ ਪ੍ਰੇਮ ਰੱਖ ਕੇ ਕੀਤਾ ਤੇ ਫਿਰ ਕੀ ਹੋਏਗਾ? ਉਹ ਆਪਣਾ ਅੰਤਰਗਤ ਤੋਂ ਲਏਗਾ, ਆਖੋ ਵਾਹਿਗੁਰੂ। ਦੇਖੋ ਲਿਵ ਕਿਵੇਂ ਲੱਗਦੀ ਹੈ, ਆਖੋ ਵਾਹਿਗੁਰੂ। ਜੇ ਤੁਸੀਂ ਮਨ ਵਿੱਚ ਪ੍ਰੇਮ ਰੱਖ ਕੇ ਗਾਇਆ, ਮਨ ਵਿੱਚ ਪ੍ਰੇਮ ਰੱਖ ਕੇ ਸੁਣਿਆ ਤੇ ਮਨ ਵਿੱਚ ਪ੍ਰੇਮ ਰੱਖ ਕੇ ਮੰਨਣ ਕਰ ਲਿਆ, ਸੁਣਿਆ, ਮੰਨਿਆ, ਮਨ ਕੀਤਾ ਪਾਓ, ਅੰਤਰਗਤ ਤੀਰਥ ਮਨ, ਉਹ ਆਪਣਾ ਅੰਤਰਗਤ ਧੋਲੇਗਾ। ਜਿਸ ਨੇ ਆਪਣਾ ਅੰਤਰਗਤ ਧੋਲਿਆ ਉਸਨੇ ਆਪੇ ਦੀ ਪਹਿਚਾਣ ਕਰ ਲਈ, ਆਖੋ ਵਾਹਿਗੁਰੂ। ਅੰਤਰਗਤ ਧੋਤਾ ਗਿਆ, ਹੁਣ ਮੈਂ ਮਰ ਗਈ, ਆਖੋ ਵਾਹਿਗੁਰੂ। ਜਿਸ ਦਾ ਅੰਤਰਗਤ ਨਿਰਮਲ ਹੋ ਗਿਆ, ਜਿਸ ਦੇ ਅੰਦਰ ਨਿਰਮਲ ਭਾਉ ਆ ਗਿਆ, ਨਿਰਮਲ ਚਾਉ ਆਏਗਾ, ਆਖੋ ਵਾਹਿਗੁਰੂ। ਜਿਸਨੇ ਆਪਣਾ ਅੰਤਰਗਤ ਧੋਲਿਆ, ਮੈਂ ਬੇਨਤੀ ਕਰਾਂਗਾ, ਆਖੋ ਵਾਹਿਗੁਰੂ। ਜਿਸਨੇ ਅੰਤਰਗਤ ਧੋਲਿਆ ਉਸਦੇ ਅੰਦਰ ਤਾਂ ਫਿਰ ਸੱਚ ਵਸ ਗਿਆ ਨਾ, ਆਖੋ ਵਾਹਿਗੁਰੂ। ਉਹ ਸੱਚ ਜਿਸ ਸੱਚ ਨੂੰ ਮੈਲ ਨਹੀਂ ਲੱਗਦੀ, ਆਖੋ ਵਾਹਿਗੁਰੂ। ਉਹ ਸੱਚ ਜਿਸ ਸੱਚ ਨੂੰ ਮੈਲ ਨਹੀਂ ਲੱਗਦੀ, ਉਸ ਸੱਚ ਨਾਲ ਨਿਉ ਹੋ ਗਿਆ, ਆਖੋ ਵਾਹਿਗੁਰੂ। ਉਸ ਸੱਚ ਨਾਲ ਪ੍ਰੇਮ ਹੋ ਗਿਆ, ਸੱਚ ਨਾਲ ਨਹੀਂ ਹੋ ਸੱਚ ਦੀ ਯਾਦ, ਸੱਚ ਨਾਲ ਨਹੀਂ ਹੋ ਸੱਚੇ ਦੀ ਯਾਦ, ਸੱਚੇ ਨਾਲ ਪਿਆਰ, ਸੱਚੇ ਦੀ ਯਾਦ, ਜਿੱਥੇ ਯਾਦ ਉੱਥੇ ਪਿਆਰ, ਜਿੱਥੇ ਯਾਦ ਉੱਥੇ ਪਿਆਰ। ਮੈਂ ਪ੍ਰੇਮੀ ਨੂੰ ਇੱਕ ਗੱਲ ਕਹਿ ਲਵਾਂ, ਪ੍ਰੇਮੀ ਕਦੇ ਪ੍ਰੇਮੀ ਨੂੰ ਦਲੀਲਾਂ ਨਾਲ ਨਹੀਂ ਰਜਾ ਸਕਦਾ, ਆਖੋ ਵਾਹਿਗੁਰੂ। ਅੱਜ ਅਸੀਂ ਦਲੀਲਾਂ ਬਹੁਤ ਦਿੰਦੇ ਹਾਂ, ਐਗਜੈਂਪਲ 'ਚ ਬਹੁਤ ਦਿੰਦੇ ਹਾਂ ਕਦੇ ਪ੍ਰੇਮੀ ਨੇ ਪ੍ਰੇਮੀ ਨੂੰ ਦਲੀਲਾਂ ਨਾਲ ਤਜਾਇਆ? ਆਖੋ ਵਾਹਿਗੁਰੂ ਨਹੀਂ। ਪ੍ਰੇਮੀ ਨੇ ਤਾਂ ਹਮੇਸ਼ਾ ਪ੍ਰੇਮੀ ਨੂੰ ਸਮਰਪਣ ਕੀਤਾ। ਆਖੋ ਵਾਹਿਗੁਰੂ। ਜਦੋਂ ਪ੍ਰੇਮੀ ਪ੍ਰੇਮੀ ਨੂੰ ਸਮਰਪਣ ਕਰ ਦਿੰਦਾ, ਹੁਕਮ ਮੰਨਿਆ, ਪਾਈ ਵਾਲੀ ਅਵਸਥਾ ਤੇ ਆ ਜਾਂਦਾ ਪ੍ਰੇਮੀ, ਕਿਉਂਕਿ ਪ੍ਰੇਮ ਸੌਦੇਬਾਜ਼ੀ ਨਹੀਂ। ਆਖੋ ਵਾਹਿਗੁਰੂ। ਬਿਰਤੀ ਜੋੜਨਾ ਸੌਦੇਬਾਜ਼ੀ ਨਹੀਂ। ਅੱਜ ਤਾਂ ਬੜੇ ਬੜੇ ਸੈਂਟਰ ਖੁੱਲ੍ਹ ਗਏ ਸੌਦੇਬਾਜ਼ੀ ਦੇ। ਆਖੋ ਵਾਹਿਗੁਰੂ। ਪ੍ਰਭੂ ਨਾਲ ਬਿਰਤੀ ਜੋੜਨਾ ਸੌਦੇਬਾਜ਼ੀ ਨਹੀਂ। ਪਤੰਗੇ ਨੇ ਕਦੇ ਨਹੀਂ ਕਿਹਾ ਮੈਂ ਤੇਰੇ ਪਿੱਛੇ ਮਰਾਂਗਾ, ਤੂੰ ਮੈਨੂੰ ਦੇਵੇਂਗਾ ਕੀ? ਆਖੋ ਵਾਹਿਗੁਰੂ। ਭੋਰੇ ਨੇ ਕਦੇ ਫੁੱਲ ਨੂੰ ਇਹ ਨਹੀਂ ਕਿਹਾ ਮੈਂ ਤੇਰੇ ਪਿੱਛੇ ਮਰਨ ਨੂੰ ਤਿਆਰ ਹਾਂ, ਤੂੰ ਮੈਨੂੰ ਕੀ ਦੇਵੇਂਗਾ? ਆਖੋ ਵਾਹਿਗੁਰੂ। ਸੌਦੇਬਾਜ਼ੀ ਹੁੰਦੀ ਹੀ ਨਹੀਂ। ਪ੍ਰੇਮੀ ਦਾ ਕੰਮ ਹੈ, ਭੋਰੇ ਦਾ ਕੰਮ ਹੈ ਨਿਛਾਵਰ ਹੋ ਜਾਣਾ ਉਸਦੇ ਰਸ ਤੋਂ, ਪਤੰਗੇ ਦਾ ਕੰਮ ਹੈ ਕੁਰਬਾਨ ਹੋ ਜਾਣਾ। ਆਖੋ ਵਾਹਿਗੁਰੂ। ਤੇ ਪ੍ਰੇਮੀ ਤਾਂ ਪ੍ਰੇਮੀ ਪਿੱਛੋਂ ਕੁਰਬਾਨ ਹੋ ਜਾਏਗਾ। ਆਖੋ ਵਾਹਿਗੁਰੂ। ਜੇ ਸੱਚਮੁੱਚ ਕੋਈ ਪ੍ਰਭੂ ਨਾਲ ਬਿਰਤੀ ਜੋੜਨਾ ਚਾਹੁੰਦਾ, ਬਿਰਤੀ ਕਦੇ ਸੌਦੇਬਾਜ਼ੀ ਨਾਲ ਨਹੀਂ ਹੋਏਗੀ। ਆਖੋ ਵਾਹਿਗੁਰੂ। ਸਮਰਪਣ ਨਾਲ, ਆਪਣੇ ਆਪ ਨੂੰ ਸਮਰਪਣ ਕਰਕੇ। ਇਸ ਦਾ ਹੁਣ ਪ੍ਰੈਕਟੀਕਲ ਰੂਪ ਕੀ ਹੈ? ਆਖੋ ਵਾਹਿਗੁਰੂ। ਅਗਲਾ ਸਵਾਲ ਹੈ, ਆਖੋ ਸਾਰੇ ਵਾਹਿਗੁਰੂ, ਸਿੱਖਿਅਕ ਰੂਪ ਕੀ ਹੈ? ਬੇਨਤੀ ਕਰਾਂ, ਰਸਨਾ ਨਾਲ ਬੋਲੇ ਹੋਏ ਸ਼ਬਦ ਸਰੋਤੇ ਦੇ ਕੰਨਾਂ ਤੱਕ ਪਹੁੰਚਦੇ ਹਨ, ਇਸ ਤੋਂ ਅੱਗੇ ਯਾਤਰਾ ਨਹੀਂ। ਆਖੋ ਵਾਹਿਗੁਰੂ। ਬੇਨਤੀ ਕਰਾਂ, ਕਿਸੇ ਬੁਲਾਰੇ ਨੂੰ ਤੁਸੀਂ ਚੰਗਾ ਬੁਲਾਰਾ ਕਹਿ ਲਓਗੇ, ਕਿਸੇ ਚੰਗੇ ਸਰੋਤੇ ਨੂੰ ਚੰਗਾ ਸਰੋਤਾ ਕਹਿ ਲਓਗੇ, ਪਰ ਜੇ ਅਗਰ ਕੋਈ ਬੋਲਣ ਲੱਗਿਆ ਮਨ ਵਿੱਚ ਪ੍ਰੇਮ ਰੱਖ ਕੇ ਬੋਲੇ, ਸੁਣ ਲੱਗਿਆ ਸਰੋਤਾ ਕੋਈ ਮਨ ਵਿੱਚ ਪ੍ਰੇਮ ਰੱਖ ਕੇ ਸੁਣੇ, ਇਹ ਸੁਣੇ ਹੋਏ ਸ਼ਬਦ ਅੰਦਰ ਸੱਚ ਦੀ ਕਲਾ ਵਰਤਾ ਦੇਣਗੇ। ਆਖੋ ਵਾਹਿਗੁਰੂ। ਦੂਸਰੀ ਗੱਲ, ਕਿਸੇ ਦੇ ਦਿਮਾਗ 'ਚੋਂ ਨਿਕਲੇ ਹੋਏ ਵਿਚਾਰ ਕਿਸੇ ਮਨੁੱਖ ਦੇ ਕੰਨਾਂ ਰਾਹੀਂ ਸੁਣ ਕੇ ਅੰਦਰ ਜਾ ਵਸਣਗੇ। ਆਖੋ ਵਾਹਿਗੁਰੂ। ਅਸੀਂ ਵੱਧ ਤੋਂ ਵੱਧ ਉਸਨੂੰ ਬੁੱਧੀਮਾਨ ਕਹਿ ਦਿਆਂਗੇ, ਗੁਣਵਾਨ ਕਹਿ ਦਿਆਂਗੇ। ਬੁੱਧੀਮਾਨਾਂ ਨੇ ਤਾਂ ਯੂਨੀਵਰਸਿਟੀਆਂ ਬੜੀਆਂ ਬਣਾਈਆਂ ਹਨ। ਆਖੋ ਵਾਹਿਗੁਰੂ। ਬੁੱਧੀਜੀਵੀਆਂ ਦੀਆਂ ਬਹੁਤ ਯੂਨੀਵਰਸਿਟੀਆਂ ਹਨ, ਪਰ ਕੋਈ ਹਿਰਦੇ ਦੀ ਯੂਨੀਵਰਸਿਟੀ ਨਹੀਂ ਬਣੀ। ਆਖੋ ਵਾਹਿਗੁਰੂ। ਬੁੱਧੀਮਾਨ ਬਹੁਤ ਹੋ ਜਾਣਗੇ, ਲੇਕਿਨ ਜੋ ਮਨ ਵਿੱਚ ਪ੍ਰੇਮ ਰੱਖ ਕੇ ਦਿਮਾਗੀ ਵਿਚਾਰ ਪ੍ਰਗਟ ਕਰਦੇ ਹਨ, ਮਨ ਵਿੱਚ ਪ੍ਰਭੂ ਪ੍ਰੇਮ ਰੱਖ ਕੇ ਉਹਨਾਂ ਵਿਚਾਰਾਂ ਨੂੰ ਸੁਣਦੇ ਹਨ, ਉਹ ਆਤਮਕ ਜੀਵਨ ਦੀ ਜੁਗਤ ਜੀ ਪੈਂਦੇ ਹਨ। ਪਰ ਗੱਲ ਜਿਹੜੀ ਵਿਚਾਰ ਵਿੱਚ ਆਉਂਦੀ ਹੈ, ਤੀਸਰੀ ਗੱਲ, ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਆਤਮਾ ਦੇ ਬੋਲ ਹੁੰਦੇ ਹਨ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਪਰਮਾਤਮਾ ਦੇ ਹਨ, ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਸੱਚੇ ਦੇ ਹਨ। ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਸੱਚੇ ਪਰਮੇਸ਼ਰ ਦੇ ਆਪਣੇ ਬੋਲ ਹੁੰਦੇ ਹਨ। ਇਸ ਲਈ ਭਾਂਡਾ ਵੀ ਐਸਾ ਚਾਹੀਦਾ। ਆਖੋ ਵਾਹਿਗੁਰੂ। ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ 'ਚੋਂ ਜਦੋਂ ਵੀ ਉਹਨਾਂ ਨੇ ਭਾਈ ਮਰਦਾਨੇ ਨੂੰ ਕਿਹਾ, ਇਹ ਗੱਲ ਕਦੇ ਨਹੀਂ ਕਹੀ ਤੂੰ ਰਬਾ ਵਜਾ ਮੈਂ ਬਾਣੀ ਉਚਾਰ ਰਿਹਾ, ਇਹ ਬਿਲਕੁਲ ਨਹੀਂ ਕਿਹਾ। ਆਖੋ ਵਾਹਿਗੁਰੂ। ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਹਮੇਸ਼ਾ ਬੋਲਦੇ ਸੀ ਮਰਦਾਨਿਆ ਰਬਾ ਵਜਾ ਬਾਣੀ ਆਈ ਹੈ। ਆਖੋ ਵਾਹਿਗੁਰੂ। ਇਹ ਬਿਲਕੁਲ ਨਹੀਂ ਕਿਹਾ ਮੈਂ ਉਚਾਰ ਰਿਹਾ। ਆਖੋ ਵਾਹਿਗੁਰੂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਬਾਣੀ ਉਚਾਰ ਰਿਹਾ ਰਬਾ ਵਜਾ, ਭਾਈ ਮਰਦਾਨਿਆ ਰਬਾ ਵਜਾ ਬਾਣੀ ਆਈ ਹੈ, ਕਿਉਂਕਿ ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਹੀ ਹਨ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। आत्मा परमात्मा दी अंश है, आखो वाहिगुरु। ए आत्मा दे बोल जिसकी अंश है उस दे हुंदे हन। सतगुरु की बाणी, सत सत कर जानो गुर सिखो, हर करता आप मूहो कढाए, आखो वाहिगुरु। सारे बोलो हर करता आप मूहो कढाए। पर इस नूं बोलां नूं अंदर वसाउण वास्ते भी पांडा चाहिए। शेरनी दा दुध पित्तल दे भांडे विच नहीं टिकदा, शेरनी दा दुध मिट्टी दे भांडे विच नहीं टिकदा, शेरनी दा दुध चांदी दे भांडे विच नहीं टिकदा, शेरनी दा दुध जिस दे भांडे विच नहीं टिकदा। जे शेरनी दा दुध टिकदा ते सिर्फ सोने दे भांडे विच टिकदा। मैं गुरु की हजूरी विच गल अगे भी दसी सी, हुण भी कह रहा, मैं प्रैक्टिकल अपनी अखी वेखी है। आखो भाई दास नूं एक वारी दवाई की लोड़ पई सी, तां एक गुरमुख ने मैनू सोने की डब्बी डब्बी ते सोने का पानी फरा के फिर दुध दिता सी। आखो भाई छे महीने दुध नहीं सी खराब होया। आखो भाई जी अगर शेरनी का दुध जैसा दुध है तैसा भांडा चाहिए, जिन्ना दुध कीमती है उसके मुताबिक भांडा कीमती है। इस करके परमेश्वर दे बोलां लई आखो वाहिगुरु, हिरदे दे तल विचों निकले हुए परमेश्वर दे बोलां लई, आत्मा दे बोलां लई, परमेश्वर दी प्रगट कीती हुई बाणी लई भांडा है गुरमुख दा आखो। जैसा दुध है, जैसा नाम रूपी दुध, जैसा गुर शब्द रूपी विचारां दा दुध, तैसा ही भांडा चाहिए। आखो भाई हुण अगे फिर एक होर गल समझाउंदे हन, जे गुरमुख दे बोले हुए बोल गुरमुख ही सुनता है। आखो भाई गुरु ये की अवस्था है, हुण आपां प्रैक्टिकल चीज नूं समझणा। गुरमुखो रसना बोलदी है गुरु दे दिते हुए गुरमंत्र नूं, गुर शब्द नूं, पर बोलती रहन देन। आखो वाहिगुरु बोल जा बोले, रसना बोलती बोलती गुरमंत्र नूं, रसना गुर शब्द नूं बोलती 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 बोलती, एक समय ऐसा आएगा प्रैक्टिकल करके वेखना, सहजे सहजे इउं समझ आई, एक जाप होंदा है, एक जप होंदा है। आखो वाहिगुरु जाप निरोल रसना दा अभ्यास है। आखो भाई पर जदों जाप दे नाल सुरत जुड़ जाती है इसकी यात्रा जप वाल शुरू हो जाती। आखो भाई फिर मैं बेनती कर दिया, जाप निरोल रसना दा अभ्यास हुंदा है, पर जाप नूं जपन लगिया रसना जपदी दे नाल सुरत जुड़ जाए ते जाप दी यात्रा जप वाल शुरू हो जाती है। आखो भाई फिर जदों ये यात्रा होंदी है हौली हौली बुल हिलने बंद हो जाते हैं। आखो वाहिगुरु जदों समझ लो बुल हिलने बंद हो गए तो समझो फिर हुण मन बोलेगा। जिन्नी देर तक रसना बोलती है मन नहीं बोलता, रसना वाहिगुरु इत्थे करदी है तो मन वो दुकाना तो होर कुछ बोली जाता। आखो वाहिगुरु पाठ असी रसना लगा रहे हैं तो मन तो किसी होर नूं आवाजा मारी जाता। आखो वाहिगुरु पर कहते जदों जाप आरंभ हो गया सुरत नाल जुड़ गई, इस करके जाप करन लगे हां सुरत नूं नाल रखण दा यतन करो, जो जो बोल रहे हो उसनू आप सुन दा यतन करो। जे वाहिगुरु वाहिगुरु बोलिया तो उसनू आप सुन दा यतन करो, होएगा तुन मैं ध्यान टिक जाएगा। आखो वाहिगुरु तुन मैं ध्यान टिकेगा, अपने कन्ना नाल आप सुनो, अपने बोले हुए शब्दों नूं अपने कन्ना नाल सुनो, ध्यान टिकेगा। आखो वाहिगुरु ध्यान लगाओ, वाहिगुरु वाहिगुरु बोले नितनेम कर दियो सुनो। कि तुसी पंक्ति बोली सी ना, सोचा सोच ना हो भी, मन पुछो बोली सी। आखो अगली पंक्ति तां सुनाए, पहले पिछली तस्दीक कर लो। आखो वाहिगुरु ध्यान टिक जाएगा। आखो वाहिगुरु कहिंदे जाप दी यात्रा शुरू हो जाएगी कि रसना तां गाउंदी सी पर मन दा बोलना है सलाउणा। आखो वाहिगुरु मन सलाउंदा है। आखो भाई कई सवाल कर लगे, सानू क्यों पता लग गया जी वो रसना तो चुप कर गई, सानू क्यों पता लग गया मन सलाउंदा कि नहीं सलाउंदा। ਪਿਆਰੇ ਉਸਦੀ ਇੱਕ ਵੱਡੀ ਨਿਸ਼ਾਨੀ ਹੋਏਗੀ। ਪਹਿਲਾਂ ਤਾਂ ਤੁਹਾਡਾ ਪਾਠ ਕਰਨ ਨੂੰ ਚਿੱਤ ਨਹੀਂ ਸੀ ਕਰਦਾ, ਹੁਣ ਹਟਣ ਨੂੰ ਚਿੱਤ ਨਹੀਂ ਕਰੇਗਾ। ਪਹਿਲਾਂ ਸਤਸੰਗਤ ਵਿੱਚ ਬੈਠਣ ਦਾ ਚਿੱਤ ਨਹੀਂ ਸੀ ਕਰਦਾ, ਜਲਦੀ ਘਰ ਜਾਈਏ, ਹੁਣ ਉੱਠਣ ਦਾ ਹੀ ਚਿੱਤ ਨਹੀਂ ਕਰਦਾ। ਪਹਿਲਾਂ ਤਾਂ ਅੰਮ੍ਰਿਤ ਵੇਲੇ ਘੁਰਾੜੇ ਮਾਰਦੇ ਸੀ ਅਤੇ ਹੁਣ ਜੇ ਅੰਮ੍ਰਿਤ ਵੇਲਾ ਖੁੰਝੇ ਤਾਂ ਕਹਿੰਦੇ ਔਖੀ ਘੜੀ ਆ ਗਈ। ਹੁਣ ਤਾਂ ਕੋਈ ਗੁਰੂ ਦਾ ਬਚਨ ਨਾ ਕਮਾ ਸਕੀਏ ਪਛਤਾਵਾ ਹੋਏਗਾ। ਆਖੋ ਵਾਹਿਗੁਰੂ। ਫਿਰ ਮਨ ਸਲਾਉਂਦਾ, ਰਸਨਾ ਚੁੱਪ ਕਰ ਜਾਂਦੀ ਆ, ਮਨ ਸਲਾਉਂਦਾ। ਆਖੋ ਵਾਹਿਗੁਰੂ। ਕਾਸ਼ ਕਿ ਸਾਡਾ ਵੀ ਮਨ ਸਲਾਉਣ ਲੱਗਿਆ ਕਿ ਨਹੀਂ। ਆਖੋ ਵਾਹਿਗੁਰੂ। ਕਹਿੰਦੇ ਜਦੋਂ ਮਨ ਸਲਾਉਂਦਾ ਉਸਦੀ ਇੱਕ ਹੋਰ ਨਿਸ਼ਾਨੀ, ਜੇ ਮਨ ਨੂੰ ਸਲਾਉਣ ਦਿਓ, ਮਨ ਨੂੰ ਸਿਵ ਸਲਾਹ ਵਿੱਚ ਲਗਾਈ ਰੱਖੋ, ਅਰਥ ਬੋਧ ਵਿੱਚ ਲੈ ਜਾਓ। ਆਖੋ ਵਾਹਿਗੁਰੂ। ਕਹਿੰਦੇ ਮਨ ਅਰਥ ਬੋਧ ਵਿੱਚ ਚਲਾ ਜਾਏਗਾ। ਅਗਲੀ ਨਿਸ਼ਾਨੀ, ਜਦੋਂ ਰਸਨਾ ਬੋਲਦੀ ਸੀ ਉਸ ਤੋਂ ਬਾਅਦ ਜਾਪ ਤੋਂ ਜਪ ਦੀ ਯਾਤਰਾ ਹੋਈ, ਬੁੱਲ ਹਿਲਣੇ ਹੌਲੀ ਹੋ ਗਏ, ਅਤੇ ਹੁਣ ਮਨ ਅਰਥ ਬੋਧ ਵਿੱਚ ਜਾਂਦਾ, ਉਹਦੇ ਗੁਣਾਂ ਵਿੱਚ ਜਾਂਦਾ। ਤੂੰ ਹੀ ਹੈ, ਨਿਰਵੈਰ ਹੈ, ਨਿਰਭਉ ਹੈ, ਮਿੱਠ ਬੋਲੜਾ ਹੈ। ਆਖੋ ਵਾਹਿਗੁਰੂ। ਤੂੰ ਸਰਵਵਿਆਪਕ ਹੈ, ਸਹਿਵੰਗ ਹੈ। ਆਖੋ ਵਾਹਿਗੁਰੂ। ਅਰਥ ਬੋਧ ਵਿੱਚ ਆਉਂਦਾ। ਆਖੋ ਵਾਹਿਗੁਰੂ। ਕਹਿੰਦੇ ਉਸਦੀ ਨਿਸ਼ਾਨੀ, ਜਿਹੜਾ ਮਨ ਅਰਥ ਬੋਧ ਵਿੱਚ ਜਾਏਗਾ ਉਸ ਮਨ ਦੀ ਯਾਤਰਾ ਆਪਣੇ ਮੂਲ ਵੱਲ ਹੋ ਜਾਏਗੀ। ਆਖੋ ਵਾਹਿਗੁਰੂ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ, ਉਸਦੀ ਯਾਤਰਾ, ਉਸਦਾ ਮੁੱਖ ਆਪਣੇ ਮੂਲ ਵੱਲ ਹੋ ਜਾਏਗਾ। ਉਸਦੀ ਨਿਸ਼ਾਨੀ ਕੀ ਹੋਏਗੀ ਕਿ ਮਨ ਦੇ ਸੰਬੰਧੀ ਜਿਹੜੇ ਨੇ ਗਿਆਨ ਇੰਦਰੇ, ਜਿਹੜੀ ਦੇਖਣੀ ਹੈ ਉਹ ਵੀ ਉਸ ਮੂਲ ਵੱਲ ਹੋ ਜਾਏਗੀ, ਸੁਣਨਾ ਵੀ ਉਸ ਮੂਲ ਵੱਲ ਹੋ ਜਾਏਗਾ, ਬੋਲਣਾ ਵੀ ਉਸਦੇ ਮੂਲ ਵੱਲ ਹੋ ਜਾਏਗਾ, ਸੁੰਘਣਾ ਵੀ ਉਸਦੇ ਮੂਲ ਵੱਲ ਹੋ ਜਾਏਗਾ, ਪਰਸਣਾ ਵੀ ਉਸਦੇ ਮੂਲ ਵੱਲ ਹੋ ਜਾਏਗਾ। ਉਸਦੀ ਨਿਸ਼ਾਨੀ ਹੋਏਗੀ ਜਿਹੜਾ ਮਨ ਮੂਲ ਵੱਲ ਚਲਾ ਗਿਆ ਆਪਣੇ ਜੋ ਸਰੂਪ ਦੇ ਮੂਲ ਵੱਲ, ਉਸਦੇ ਇੰਦਰੇ ਵੀ ਮੂਲ ਵੱਲ ਚਲੇ ਗਏ, ਅਤੇ ਉਹ ਹੀ ਬੋਲਦਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਆਖੋ ਵਾਹਿਗੁਰੂ। ਉਹ ਬੋਲਦਾ ਰਸਨਾ ਰਾਮ ਰਸਾਇਣ ਮਾਤੀ। ਆਖੋ ਵਾਹਿਗੁਰੂ। ਉਹ ਬੋਲਦਾ ਸੁਣੋ ਸਤ ਬਾਣੀ। ਕਹਿੰਦੇ ਫਿਰ ਇੱਕ ਸਮਾਂ ਐਸਾ ਵੀ ਆਏਗਾ, ਮਨ ਸਲਾਉਂਦਾ ਗਿਆ ਆਪਣੇ ਮੂਲ ਵੱਲ ਯਾਤਰਾ ਕਰਦਾ ਗਿਆ, ਹੁਣ ਕੀ ਹੋਏਗਾ, ਮਨ ਵੀ ਚੁੱਪ ਕਰ ਜਾਏਗਾ ਤੇ ਆਤਮਾ ਬੋਲਣ ਲੱਗ ਜਾਏਗੀ। ਆਖੋ ਵਾਹਿਗੁਰੂ। ਆਤਮਾ ਪ੍ਰਬੋਧਦੀ ਹੈ, ਰਸਨਾ ਬੋਲਦੀ ਹੈ, ਮਨ ਸਲਾਉਂਦਾ, ਆਤਮਾ ਪ੍ਰਬੋਧਦੀ ਹੈ। ਆਖੋ ਵਾਹਿਗੁਰੂ। ਆਤਮਾ ਬੋਲੇਗੀ। ਦੇਖੋ ਜਿੰਨੀ ਦੇਰ ਤੱਕ ਮਨ ਦਾ ਸ਼ੋਰ ਹੈ ਆਤਮਾ ਤਾਂ ਨਹੀਂ ਸਾਨੂੰ ਸੁਣਾਈ ਦਿੰਦੀ, ਸਾਨੂੰ ਕਹਿੰਦੀ ਆਪਣੀ ਆਤਮਾ ਸੁਣਾਈ ਕਿਉਂ ਨਹੀਂ ਦੀ, ਕਿ ਮਨ ਦਾ ਹੀ ਬੜਾ ਸ਼ੋਰ ਹੈ। ਆਖੋ ਵਾਹਿਗੁਰੂ। ਮਨ ਨੇ ਇੰਨਾ ਰੌਲਾ ਪਾਇਆ ਹੋਇਆ ਸਾਡੇ ਨੇ। ਆਤਮਾ ਪਰਮਾਤਮਾ ਦੀ ਅੰਸ਼ ਹੈ, ਸਾਡੇ ਅੰਦਰ ਹੈ, ਉਹ ਪਰਮਾਤਮਾ ਦੀ ਗੱਲਾਂ ਸੁਣਦੀ ਹੈ, ਅਤੇ ਸਾਨੂੰ ਕਿਉਂ ਨਹੀਂ ਸੁਣਾਈ ਦਿੰਦੀ ਹੈ, ਕਿਉਂਕਿ ਮਨ ਦਾ ਸ਼ੋਰ ਹੀ ਬੜਾ। ਆਖੋ ਵਾਹਿਗੁਰੂ। ਕਹਿੰਦੇ ਜਿਹੜਾ ਮਨ ਦਾ ਸ਼ੋਰ, ਬੜੇ ਬੜੇ ਰਿਸ਼ੀਆਂ ਨੇ ਮਹਾਤਮਾ ਨੇ ਯਤਨ ਕੀਤਾ ਇਹ ਮਨ ਦਾ ਰੌਲਾ ਮੁੱਕ ਜਾਏ। ਆਖੋ ਵਾਹਿਗੁਰੂ। ਪਰ ਮਨ ਨੂੰ ਚੁੱਪ ਕਰਾਉਣਾ ਬਹੁਤ ਔਖਾ ਹੈ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਨੇ ਇੱਕੋ ਹੀ ਜੁਗਤ ਹੈ, ਇਸ ਮਨ ਵਿੱਚ ਤੂੰ ਪ੍ਰਭੂ ਦਾ ਪ੍ਰੇਮ ਰੱਖ ਦੇ, ਬਸ ਮਨ ਰੱਖਿਆ ਪਾਓ। ਆਖੋ ਵਾਹਿਗੁਰੂ। ਗੁਰਮੁਖ ਨੇ ਮਨ ਵਿੱਚ ਪਰਮੇਸ਼ਰ ਦਾ ਪ੍ਰੇਮ ਰੱਖ ਦਿੱਤਾ। ਆਖੋ ਵਾਹਿਗੁਰੂ। ਉਹ ਪ੍ਰੇਮ ਰੱਖਣ ਕਰਕੇ, ਆਖੋ ਵਾਹਿਗੁਰੂ, ਜਦੋਂ ਇਸ ਦੇ ਸੰਬੰਧੀਆਂ ਨੇ ਗਿਆਨ ਇੰਦਰੀਆਂ ਨੇ ਪ੍ਰਭੂ ਪ੍ਰੇਮ ਵਿੱਚ, ਜੇ ਕੰਨਾਂ ਨੇ ਪ੍ਰਭੂ ਪ੍ਰੇਮ ਵਿੱਚ ਪਰਮੇਸ਼ਰ ਦੀ ਸਿਫ ਸਲਾਹ ਨੂੰ ਸੁਣਾਇਆ, ਰਸਨਾ ਨੇ ਬੋਲਿਆ, ਨੇਤਰਾਂ ਨੇ ਦਰਸ਼ਨ ਕੀਤੇ, ਆਖੋ ਵਾਹਿਗੁਰੂ, ਤਾਂ ਫਿਰ ਆਤਮਾ ਬੋਲ ਪਈ, ਮਨ ਦਾ ਰੌਲਾ ਨਹੀਂ ਰਿਹਾ। ਹੁਣ ਆਤਮਾ ਬੋਲਦੀ ਹੈ ਪਰਮਾਤਮਾ ਦੇ ਬੋਲ, ਪਰਮਾਤਮਾ ਆਤਮਾ ਨੂੰ, ਆਤਮਾ ਪਰਮਾਤਮਾ ਦੇ। ਆਖੋ ਵਾਹਿਗੁਰੂ। ਗੁਰਮੁਖ ਦੀ ਆਤਮਾ ਪਰਮਾਤਮਾ ਦੇ ਬੋਲ ਬੋਲਦੀ ਹੈ। ਆਖੋ ਵਾਹਿਗੁਰੂ। ਜਪੁ ਸਤਿਨ ਆਪਣੇ ਬੋਲ ਨਹੀਂ, ਅਤੇ ਇਸੇ ਕਰਕੇ ਕਹਿੰਦੀ ਹੈ ਹੋਂ ਆਪੋ ਬੋਲ ਨਾ ਜਾਣ। ਮੈਂ ਆਪਾਂ ਕੁਛ ਵੀ ਨਹੀਂ ਕਹਿੰਦਾ, ਮੈਨੂੰ ਤਾਂ ਕੁਛ ਕਹਿਣਾ ਆਉਂਦਾ ਹੀ ਨਹੀਂ, ਮੈਂ ਉਸਦੇ ਹੁਕਮ ਵਿੱਚ ਬੋਲਦਾ। ਆਖੋ ਵਾਹਿਗੁਰੂ। ਆਖਰੀ ਗੱਲ ਕਹਿ ਰਿਹਾ, ਆਖੋ ਵਾਹਿਗੁਰੂ। ਫਿਰ ਐਸੇ ਗੁਰਮੁਖ ਦੀ ਜੀਵਨ ਜੁਗਤ ਕੀ ਹੈ? ਕਹਿ ਗਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਜੀਵਨ ਜਿਉਂਦੇ ਹੋਏ ਗੁਰਮੁਖ ਨੇ ਜੀਵਨ ਦੀ ਹਰ ਕਿਰਿਆ ਨੂੰ ਗੁਰ ਸ਼ਬਦ ਦੀ ਕਸਵੱਟੀ ਨਾਲ ਪਰਖਿਆ। ਆਖੋ ਵਾਹਿਗੁਰੂ, ਆਪਣੀ ਰਹਿਣੀ ਨੂੰ, ਆਪਣੀ ਬਹਿਣੀ ਨੂੰ, ਆਪਣੀ ਕਹਿਣੀ ਨੂੰ, ਖਾਣੇ ਨੂੰ, ਪੀਣੇ ਨੂੰ, ਜੀਵਨ ਦੇ ਹਰ ਵਿਹਾਰ ਨੂੰ ਗੁਰ ਸ਼ਬਦ ਦੀ ਕਸਵੱਟੀ 'ਤੇ ਪਰਖਿਆ। ਆਖੋ ਵਾਹਿਗੁਰੂ, ਵੇਖਿਆ ਕਿ ਸੱਚਮੁੱਚ ਮੈਂ ਜੋ ਜੀ ਰਿਹਾ ਹਾਂ, ਜੋ ਮੇਰਾ ਵਿਹਾਰ ਹੈ, ਕੀ ਵਾਕਿਆ ਹੀ ਗੁਰੂ ਸ਼ਬਦ ਦੀ ਸਟੈਂਪ ਲੱਗਦੀ ਹੈ ਕਿ ਨਹੀਂ? ਆਖੋ ਵਾਹਿਗੁਰੂ, ਕੀ ਮੈਂ ਇਹ ਗੱਲ ਭੁੱਲਤੇ ਨਹੀਂ ਗਿਆ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਆਖੋ ਵਾਹਿਗੁਰੂ, ਭੁੱਲਤੇ ਨਹੀਂ ਗਿਆ। ਜੇ ਜੀਵਨ ਦੀ ਹਰ ਕਿਰਿਆ ਗੁਰਮੁਖ ਵਾਂਗੂ ਸ਼ਬਦ ਦੀ ਕਸਵੱਟੀ 'ਤੇ ਪਰਖੀ ਜਾਏ, ਗੁਰੂ ਦੀ ਸੋਚ ਵਸ ਜਾਏ, ਤਾਂ ਉਸਦੀ ਰਹਿਣੀ ਵੀ ਐਸੀ ਹੋ ਜਾਏਗੀ ਜਿਵੇਂ ਗੁਰੂ ਦੀ ਰਹਿਣੀ ਹੈ। ਉਸ ਦਾ ਸੁਭਾਅ ਵੀ, ਉਸ ਦਾ ਵਰਤਾਓ ਵੀ, ਉਸ ਦਾ ਵਿਹਾਰ ਵੀ, ਉਸ ਦਾ ਆਚਾਰ ਵੀ, ਉਸ ਦਾ ਕਿਰਦਾਰ ਵੀ। ਆਖੋ ਵਾਹਿਗੁਰੂ, ਇਸੇ ਕਰਕੇ ਸ਼ਬਦ ਦੀ ਕਸਵੱਟੀ 'ਤੇ ਜੀਵਨ ਵਾਲਾ ਗੁਰਮੁਖ ਜਿਉਂਦੇ ਜੀ ਜਿਵੇਂ ਜਿਵੇਂ ਗੁਰਬਾਣੀ ਦੀਆਂ ਪੰਗਤੀਆਂ ਦੀ ਵਿਚਾਰ ਉਸਦੇ ਹਿਰਦੇ ਵਿੱਚ ਆਉਂਦੀ ਹੈ, ਉਹ ਸੰਸਾਰ ਵਿੱਚ ਰਹਿ ਕੇ ਵੀ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ। ਆਖੋ ਵਾਹਿਗੁਰੂ, ਉਹ ਸੁਣਦਾ ਹੈ, ਸੁਪਨੇ ਛੇਤੀ ਚਿੱਤ ਮੂਰਖ ਲਾਇਆ, ਇਹ ਸੰਸਾਰ ਸੁਪਨਾ ਹੈ, ਰਹਿ ਕੇ ਸੰਸਾਰ ਵਿੱਚ ਸੰਸਾਰ ਨੂੰ ਨਹੀਂ ਛੱਡਦਾ ਬਲਕਿ ਪਰਮੇਸ਼ਰ ਨਾਲ ਜੁੜ ਜਾਂਦਾ ਹੈ। ਆਖੋ ਵਾਹਿਗੁਰੂ, ਉਹ ਜਾਣ ਜਾਂਦਾ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ, ਚੱਲੇ ਨਾ ਹੀ ਤੇਰੇ ਨਾਲ, ਇਹ ਨਾਲ ਚੱਲਣ ਵਾਲਾ ਨਹੀਂ। ਉਹ ਕੁਟੰਬ ਨਾਲ ਨਫ਼ਰਤ ਨਹੀਂ ਕਰਦਾ, ਲੇਕਿਨ ਕੁਟੰਬ ਵਿੱਚ ਬੋਥਾ ਉਰਜਦਾ ਨਹੀਂ, ਸੱਚੇ ਨਾਲ ਜੁੜਿਆ ਰਹਿੰਦਾ। ਆਖੋ ਵਾਹਿਗੁਰੂ, ਸਮਾਂ ਘੱਟ ਹੈ, ਮੈਂ ਸੰਖੇਪ ਕਰਾਂ। ਐਸੀ ਜੀਵਨ ਦੀ ਜੁਗਤ ਜੀਣ ਵਾਲਾ ਗੁਰਮੁਖ ਜਿਸ ਨੇ ਗੁਰ ਸ਼ਬਦ ਦੀ ਕਸਵੱਟੀ 'ਤੇ ਮਨ ਨੂੰ ਸਮਝਾ ਲਿਆ, ਮਨ ਨੂੰ ਮਾਰ ਲਿਆ, ਮਨ ਨੂੰ ਵਸ ਕਰ ਲਿਆ, ਸ਼ਬਦ ਦੀ ਕਸਵੱਟੀ 'ਤੇ ਜੂਣਾ ਆਰੰਭ ਕੀਤਾ, ਉਸ ਲਈ ਇੱਕ ਟਕਸਾਲ ਦਾ ਰੂਪ, ਇੱਕ ਸ਼ਬਦ ਬਣਾ ਲਿਆ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆ ਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾ ਹਿਰਦੇ ਸਤ ਮਨ ਵੇਚੈ, ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੈ ਕਾਮੀ ਤਿਸ ਕੋ ਹੋਰ, ਆਪਣੀ ਕਿਰਪਾ ਜਿਸ ਆ ਨਾਨਕ ਸੋ ਸੇਵਕ ਗੁਰ। ਇਹ ਕਸਵੱਟੀ ਹੈ ਸਾਡੇ ਲਈ, ਤੁਹਾਡੇ ਲਈ, ਇਹ ਟਕਸਾਲ ਹੈ, ਇੱਕ ਟਕਸਾਲੀ ਰੂਪ ਹੈ ਸ਼ਬਦ ਦਾ, ਗੁਰ ਕੇ ਗ੍ਰਹਿ ਗੁਰੂ ਦੀ ਸੋਚ ਵਿੱਚ, ਗੁਰ ਕੇ ਗ੍ਰਹਿ ਗੁਰੂ ਦੀ ਵਿਚਾਰ ਵਿੱਚ, ਗੁਰ ਕੇ ਗ੍ਰਹਿ ਗੁਰ ਸ਼ਬਦ ਦੀ ਹਜ਼ੂਰੀ ਵਿੱਚ, ਗੁਰ ਸ਼ਬਦ ਦੀ ਵਿਚਾਰ ਵਿੱਚ ਜਿਹੜਾ ਆਪਣੇ ਜੀਵਨ ਨੂੰ ਗੁਜ਼ਾਰਦਾ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆ ਗਿਆ ਮਨ। ਆਖੋ ਭਾਈ, ਜਿਹੜਾ ਗੁਰ ਸ਼ਬਦ ਦੀ ਵਿਚਾਰ ਨੂੰ ਅਪਣਾਉਂਦਾ, ਉਹ ਫਿਰ ਜੀਵਨ ਦੀ ਜੁਗਤ ਬਣਾ ਲੈਂਦਾ। ਆਖਰੀ ਗੱਲ ਮੈਨੂੰ ਚੇਤੇ ਆਈ, ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਦਾਸ ਬੈਠੇ ਸੀ, ਮੇਰੇ ਬੈਠੇ ਹੀ ਇੱਕ ਸੱਜਣ ਆਏ, ਉਹ ਕਹਿਣ ਲੱਗੇ, ਗੁਰਮੁਖੋ ਤੁਹਾਡੀ ਸਿਹਤ ਬੜੀ ਅੱਛੀ ਹੈ, ਇਤਨੀ ਬਿਰਦ ਅਵਸਥਾ ਵਿੱਚ ਵੀ ਤੁਹਾਡੇ ਚਿਹਰੇ 'ਤੇ ਨੂਰ ਹੈ, ਤੁਸੀਂ ਛੱਕਦੇ ਕੀ ਹੋ? ਆਖੋ ਵਾਹਿਗੁਰੂ, ਦੁਬਾਰਾ ਫਿਰ ਪੁੱਛਿਆ, ਗੁਰਮੁਖ ਪਿਆਰੇ ਤੁਸੀਂ ਕੀ ਖਾਂਦੇ ਹੋ, ਤੁਹਾਡੀ ਖੁਰਾਕ ਕੀ ਹੈ, ਇਹ ਤੁਹਾਡੀ ਸਿਹਤ ਦਾ ਰਾਜ ਕੀ ਹੈ? ਆਖੋ ਵਾਹਿਗੁਰੂ, ਤੁਹਾਡੀ ਤੰਦਰੁਸਤੀ ਦਾ ਰਾਜ ਕੀ ਹੈ? ਹੱਸ ਕੇ ਕਹਿਣ ਲੱਗੇ, ਜੋ ਤੂੰ ਖਾਂਦਾ ਉਹ ਮੈਂ ਨਹੀਂ ਖਾਂਦਾ, ਜੋ ਮੈਂ ਖਾਂਦਾ ਤੂੰ ਨਹੀਂ ਖਾਂਦਾ। ਆਖੋ ਵਾਹਿਗੁਰੂ, ਉਹ ਕਹਿਣ ਲਈ, ਤੁਸੀਂ ਕੀ ਖਾਂਦੇ? ਕਹਿੰਦੇ, ਮੇਰੇ ਸਤਿਗੁਰੂ ਦਾ ਪਰੋਸਿਆ ਹੋਇਆ ਥਾਲ, ਜਿਹੜਾ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰ, ਅੰਮ੍ਰਿਤ ਨਾਮ ਠਾਕਰ ਕਾ ਪਿਓ, ਜਿਸ ਕਾ ਸਭ ਆਧਾਰ। ਕਹਿਣ ਲੱਗੇ, ਫਿਰ ਤੁਹਾਨੂੰ ਪ੍ਰਾਪਤੀ ਕੀ ਹੁੰਦੀ ਹੈ? ਐਸਾ ਭੋਜਨ ਛੱਕ ਕੇ ਕੀ ਪ੍ਰਾਪਤੀ ਹੈ? ਇਕੱਲਾ ਸੰਤੋਖ ਕੁਛ ਨਹੀਂ ਹੁੰਦਾ, ਇਕੱਲਾ ਸੱਤ ਵੀ ਕੁਛ ਨਹੀਂ, ਇਕੱਲੀ ਵਿਚਾਰ ਵੀ ਕੁਛ ਨਹੀਂ, ਜਿੰਨੀ ਦੇਰ ਤੱਕ ਪਰਮੇਸ਼ਰ ਦਾ ਨਾਮ ਨਹੀਂ। ਆਖੋ ਵਾਹਿਗੁਰੂ, ਅੰਮ੍ਰਿਤ ਨਾਮ ਠਾਕਰ ਕਾ ਪਿਓ। ਕਹਿੰਦੇ, ਪ੍ਰਾਪਤੀ ਕੀ ਹੈ? ਫਿਰ ਬਾਬਾ ਗੁਰਮੁਖ ਸਿੰਘ ਜੀ ਬੋਲੇ, ਪ੍ਰਾਪਤੀ ਪੁੱਛਦਾ ਸਦਾ ਵਿਗਾਸ। ਮੇਰੀ ਤੰਦਰੁਸਤੀ ਦਾ ਰਾਜ ਹੈ ਸਦਾ ਵਿਗਾਸ। ਆਖੋ ਵਾਹਿਗੁਰੂ, ਸਦਾ ਖਿੜਿਆ ਰਹਿਣਾ, ਕਹਿੰਦੇ ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਪੜ੍ਹਿਆ ਨਹੀਂ, ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਆਖੋ ਕਹਿੰਦੇ ਫਿਰ ਅਸੀਂ ਪ੍ਰਾਪਤੀ ਕਰਕੇ ਤੁਹਾਡਾ ਸੁਭਾਅ ਕੀ? ਕਹਿੰਦੇ ਪਿਆਰਿਆ ਸੁਭਾਅ ਨਾ ਕਹਿ, ਚਾਓ ਕਹਿ। ਆਖੋ ਵਾਹਿਗੁਰੂ, ਪਿਆਰਿਆ ਸੁਭਾਅ ਨਾ ਬੋਲ, ਚਾਹ ਬੋਲ। ਅਤੇ ਉਹਨਾਂ ਨੇ ਪਤਾ ਕੀ ਬੋਲਿਆ? ਮੇਰਾ ਸਮਾਪਤੀ ਫਤਿਹ ਬੁਲਾਉਣ ਤੋਂ ਚਿੱਤ ਕਰਦਾ, ਤੁਸੀਂ ਬੋਲ ਪੋ। ਆਖੋ ਭਾਈ ਸਾਰੇ ਬੋਲੋਗੇ? ਆਹ ਬੋਲੀ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓਏ ਹੋ, ਨਾਨਕ ਚਾਓਏ ਹੋ, ਇਹ ਮੇਰਾ ਚਾਉ ਹੈ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਇਹ ਗੁਰਮੁਖਾਂ ਦੀ ਗੱਲ ਹੈ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ, ਬੰਦੀ ਅੰਦਰ ਵਿਰਲੇ ਬੰਦੇ। ਆਖੋ ਇਹ ਅੱਜ ਦਾ ਸਬਜੈਕਟ ਸੀ, ਬੰਦੀ ਅੰਦਰ ਵਿਰਲੇ ਬੰਦੇ, ਜਾਂ ਇਉਂ ਕਹਿ ਲਈਏ ਗੁਰਮੁਖ ਅਲਿਪਤ ਰਹੇ ਸੰਸਾਰੇ। ਆਖੋ ਭਾਈ ਸਾਰੇ ਬੋਲੋ, ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰਮੁਖ ਅਲਿਪਤ ਰਹੇ ਸੰਸਾਰੇ। ਇਤਨੀ ਵਿਚਾਰ ਸਵੀਕਾਰ ਕਰਨਾ, ਅਖਰਵਾਦ ਕਾਟ ਪੁਲਚ ਮਾਫ ਕਰ ਦੇਣੀ। ਕਈ ਗੁਰੂ ਪਿਆਰੇ ਮਾਇਆ ਪੀਟ ਕਰਕੇ ਨਾਮ ਧਨ ਬਖਸ਼ੇ, ਜਿੱਥੇ ਵੀ ਸੇਵਾ ਵਿੱਚ ਯੋਗ ਸਮਝਣਾ ਵਰਤ ਲੈਣਾ। ਦਾਸ ਨੇ ਤਿੰਨ ਵਿਸ਼ੇ ਲਏ ਹਨ ਕਾਫੀ ਸਮੇਂ ਤੋਂ। ਇਹ ਕਿਹਾ ਗਿਆ ਸੀ ਕੁਝ ਵਿਸ਼ਿਆਂ ਦੀ ਵਿਚਾਰ ਕਰਨੀ ਹੈ, ਕੱਲ੍ਹ ਵੀ ਆਪਾਂ ਇੱਕ ਵਿਸ਼ਾ ਹੋਰ ਲਵਾਂਗੇ, ਪਰਸੋਂ ਫਿਰ ਇੱਕ ਵਿਸ਼ਾ, ਰਾਤ ਦੇ ਕੀਰਤਨ ਰੱਖੇ ਹਨ। ਆਓ ਸਮੇਂ ਸਿਰ ਆਈਏ ਅਤੇ ਆਪਾਂ ਲਾਭ ਉਠਾ ਸਕਦੇ ਹਾਂ। ਕੱਲ੍ਹ ਸਮਾਂ ਜਿਹੜਾ ਹੈ ਉਹ 10 ਵਜੇ ਤੋਂ ਲੈ ਕੇ ਫਿਰ ਕਾ 11:30 ਤੱਕ ਹੈ, ਜਾਂ 10:30 ਤੋਂ 12 ਤੱਕ ਹੈ। ਇਹ ਗੁਰੂ ਪਿਆਰੇ ਅਨਾਊਂਸ ਕਰਕੇ ਦੱਸਣਗੇ। ਆਓ 2 ਦਿਨ ਦੇ ਜੋ ਸਮਾਗਮ ਹਨ ਅੱਜ ਅਤੇ ਕੱਲ੍ਹ ਅਤੇ ਪਰਸੋਂ, ਆਪ ਬਖਸ਼ਿਸ਼ ਕਰਨਾ, ਅਸੀਸਾਂ ਦੇਣ ਵਾਸਤੇ ਦਾਸ ਨੂੰ ਜ਼ਰੂਰ ਹਾਜ਼ਰੀ ਭਰਨਾ। ਇਹ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।